ਵਾਹਿਗੁਰੂ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਜੀ ਹਿਰਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਗਨਨ ਕੇ ਨਾਸਕ ਬਿਗਨਨ ਕੇ ਨਾਸਕ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰਿ ਕ੍ਰਿਸ਼ਨ ਮਨਾਓ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰਾ ਸਤਿਗੁਰੂ ਦੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਣ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪ੍ਰਾਤ ਹੋਤ ਕਰ ਜਾਮਾ ਪਾਏ ਕਯੋ ਮੂਢ ਔਰ ਹਰਖ ਉਪਾਏ ਤਸਲੀ ਮਾਤ ਸ਼ਾਹ ਸੋਕੀਨ ਚੁਗਲੀ ਉਗਲਨ ਕੋ ਮਤਹੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਸੰਧਿਆ ਦੇ ਦੀਵਾਨ ਸਤਿਗੁਰੂ ਦੀ ਪਾਵਨ ਹਜ਼ੂਰੀ 'ਚ ਸਜੇ ਨੇ ਸੋਧਾ ਰਹਿ ਰਾਜ ਸਾਹਿਬ ਦੇ ਪਾਠ ਅਤੇ ਗੁਰਬਾਣੀ ਦੇ ਕੀਰਤਨ ਦਾ ਆਪ ਜੀ ਨੇ ਆਨੰਦ ਮਾਣਿਆ ਆਓ ਹੁਣ ਸਤਿਗੁਰੂ ਜੀ ਦੇ ਪਵਿੱਤਰ ਇਤਿਹਾਸ ਨਾਲ ਜੁੜ ਜਾਈਏ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਗਰੀਬ ਨਿਵਾਜ ਜਿਨ੍ਹਾਂ ਦੀ ਮਹਿਮਾ ਪਰੰਪਾਰ ਹੈ ਸਤਿਗੁਰੂ ਦਾ ਪ੍ਰਤਾਪ ਦੇਖ ਕੇ ਗੁਰੂ ਕੇ ਸਿੱਖ ਬੜੇ ਖੁਸ਼ ਹੋ ਰਹੇ ਨੇ ਆਨੰਦ ਮਾਣ ਰਹੇ ਨੇ ਖੁਸ਼ੀਆਂ ਮਾਣ ਰਹੇ ਨੇ ਪਰ ਗੁਰੂ ਘਰ ਦੇ ਨਿੰਦਕ ਦੁਖੀ ਦੁਸ਼ਟ ਗੁਰੂ ਕਾ ਪ੍ਰਤਾਪ ਦੇਖ ਕੇ ਅੰਦਰੋਂ ਅੰਦਰੀ ਸੜ ਰਹੇ ਨੇ ਸੋ ਐਸੀ ਹਾਲਤ ਦੀਵਾਨ ਚੰਦੂ ਦੀ ਹੈ ਦੀਵਾਨ ਚੰਦੂ ਗੁਰੂ ਸਾਹਿਬ ਨੂੰ ਸ਼ਹੀਦ ਕਰਵਾਉਣਾ ਚਾਹੁੰਦਾ ਹੈ ਉਸ ਪਾਪੀ ਨੇ ਬਾਦਸ਼ਾਹ ਦੇ ਕੋਲ ਜਾ ਕੇ ਝੂਠੀਆਂ ਸੱਚੀਆਂ ਊਜਾਂ ਲਾਉਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ ਕਦੀ ਬਾਦਸ਼ਾਹ ਨੂੰ ਕਹਿੰਦਾ ਸੀ ਗੁਰੂ ਸਾਹਿਬ ਨੇ ਚੋਰ ਰੱਖੇ ਹੋਏ ਨੇ ਉਹ ਚੋਰੀਆਂ ਕਰਦੇ ਨੇ ਮਾਝੇ ਦੇਸ਼ ਵਿੱਚ ਕਦੀ ਕਹਿੰਦਾ ਸੀ ਡਾਕੂ ਰੱਖੇ ਹੋਏ ਨੇ ਉਹ ਡਾਕੇ ਮਾਰਦੇ ਨੇ ਕਦੀ ਕੁਛ ਗੁਰੂ ਸਾਹਿਬ ਦੇ ਖਿਲਾਫ ਝੂਠੇ ਇਲਜ਼ਾਮ ਜਹਾਂਗੀਰ ਕੋਲ ਚੰਦੂ ਲਾਇਆ ਕਰਦਾ ਸੀ ਹੁਣ ਉਸਨੂੰ ਮੌਕਾ ਮਿਲਿਆ ਜੋ ਬਾਦਸ਼ਾਹ ਜਹਾਂਗੀਰ ਦਾ ਬਾਗੀ ਪੁੱਤਰ ਪੰਜਾਬ 'ਚੋਂ ਲੰਘਿਆ ਖੁਸਰੋ ਚੰਦੂ ਨੇ ਖੁਸਰੋ ਦੇ ਬਾਰੇ ਬਾਦਸ਼ਾਹ ਦੇ ਕੰਨ ਭਰੇ ਕਿ ਖੁਸਰੋ ਨੂੰ ਗੁਰੂ ਅਰਜਨ ਦੇਵ ਜੀ ਨੇ ਪਨਾਹ ਦਿੱਤੀ ਹੈ ਪੈਸੇ ਦਿੱਤੇ ਹਨ 5,000 ਰੁਪਈਆ ਦਿੱਤਾ ਹੈ ਉਹਦੀ ਮਦਦ ਕੀਤੀ ਹੈ ਇਹ ਇਲਜ਼ਾਮ ਲਾ ਕੇ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਾਉਣਾ ਚਾਹੁੰਦਾ ਹੈ ਕੁਝ ਵਿਦਵਾਨਾਂ ਦਾ ਮਤ ਹੈ ਭਾਈ ਸੰਤੋਖ ਸਿੰਘ ਜੀ ਕਹਿੰਦੇ ਵੀ ਖੁਸਰੋ ਆਇਆ ਸੀ, ਗੁਰੂ ਦੇ ਲੰਗਰ 'ਚ ਪ੍ਰਸ਼ਾਦਾ ਛਕਿਆ। ਇਹ ਵੀ ਜੇ ਗੁਰੂ ਘਰ 'ਚ ਕੋਈ ਆਵੇ, ਭਾਵੇਂ ਉਹ ਹਿੰਦੂ ਹੋਵੇ, ਮੁਸਲਮਾਨ ਹੋਵੇ, ਚੋਰ ਹੋਵੇ, ਸਾਧ ਹੋਵੇ, ਗੁਰੂ ਮਹਾਰਾਜ ਦਾ ਲੰਗਰ ਸਾਰਿਆਂ ਲਈ ਖੁੱਲ੍ਹਾ, ਪ੍ਰਸ਼ਾਦਾ ਸਾਰਿਆਂ ਨੂੰ ਛਕਾਉਣਾ, ਇਹ ਗੁਰੂ ਨਾਨਕ ਦਾ ਹੁਕਮ ਹੈ। ਅਤੇ ਜੇ ਗੁਰੂ ਸਾਹਿਬ ਨੇ ਲੰਗਰ ਛਕਾ ਦਿੱਤਾ ਤਾਂ ਇਹਦੇ ਵਿੱਚ ਕੋਈ ਗੁਨਾਹ ਨਹੀਂ। ਪਰ ਕੁਝ ਵਿਦਵਾਨ ਕਹਿੰਦੇ ਹਨ ਵੀ ਉਹ ਗੁਰੂ ਘਰ ਆਇਆ ਹੀ ਨਹੀਂ, ਉਹ ਤਾਂ ਆਪਣੀ ਮੁਸੀਬਤ ਦਾ ਮਾਰਿਆ ਪੰਜਾਬ 'ਚੋਂ ਲੰਘ ਗਿਆ। ਇਹ ਝੂਠਾ ਹੀ ਮੁਕੱਦਮਾ ਗੁਰੂ ਸਾਹਿਬ ਦੇ ਖਿਲਾਫ਼ ਬਣਾਤਾ ਵੀ ਗੁਰੂ ਸਾਹਿਬ ਨੇ ਖੁਸਰੋ ਦੀ ਮਦਦ ਕੀਤੀ ਹੈ। ਕਿਉਂਕਿ ਜਦੋਂ ਕੋਈ ਪਾਪੀ ਬੰਦੇ ਪਾਪ 'ਤੇ ਉਤਾਰੂ ਹੋ ਜਾਂਦੇ ਨੇ, ਝੂਠੇ ਮੁਕੱਦਮੇ ਬਣਾਉਣ ਲੱਗਿਆਂ ਦੇਰ ਨਹੀਂ ਲਾਉਂਦੇ। ਅੱਜ ਕੱਲ੍ਹ ਵੀ ਉਸੇ ਤਰ੍ਹਾਂ ਹੀ ਕੰਮ ਚੱਲਦਾ ਹੈ, ਪਹਿਲਾਂ ਵੀ ਚੱਲਦਾ ਸੀ। ਝੂਠੇ ਕੇਸ ਪਾ ਦੇਣੇ, ਝੂਠੇ ਮੁਕੱਦਮੇ ਪਾ ਦੇਣੇ ਅਤੇ ਜੇਲ੍ਹਾਂ 'ਚ ਡੱਕ ਦੇਣਾ, ਫਾਂਸੀਆਂ ਦਵਾ ਦੇਣੀਆਂ। ਇਹ ਜਿਹੜੇ ਝੂਠ ਵਾਲੇ ਦੋ ਹੀ ਦੁਨੀਆਂ 'ਚ ਤਾਕਤਾਂ ਨੇ, ਇੱਕ ਝੂਠ ਹੈ, ਇੱਕ ਸੱਚ ਹੈ, ਇੱਕ ਨੇਕੀ ਹੈ, ਇੱਕ ਬਦੀ ਹੈ। ਨੇਕੀ ਦਾ ਹਥਿਆਰ ਝੂਠ ਸੱਚ ਹੈ ਅਤੇ ਬਦੀ ਦਾ ਹਥਿਆਰ ਝੂਠ ਹੈ। ਬਸ ਇਹ ਆਪਸ 'ਚ ਲੜਦੀਆਂ ਰਹਿੰਦੀਆਂ ਨੇ। ਕਦੀ ਕੋਈ ਧਰਮ ਕਿਸੇ ਧਰਮ ਨਾਲ ਨਹੀਂ ਲੜਦਾ, ਹਿੰਦੂ ਮੁਸਲਮਾਨ ਨਹੀਂ ਲੜਦੇ, ਹਿੰਦੁਸਤਾਨ ਅਤੇ ਪਾਕਿਸਤਾਨ ਨਹੀਂ ਲੜਦੇ, ਕੋਈ ਕੌਮ, ਕੋਈ ਜਾਤੀ, ਕੋਈ ਮਜ਼ਹਬ ਦੀ ਲੜਾਈ ਨਹੀਂ ਹੁੰਦੀ। ਝੂਠ ਅਤੇ ਸੱਚ ਦੀ, ਪਾਪ ਅਤੇ ਪੁੰਨ ਦੀ, ਨੇਕੀ ਅਤੇ ਬਦੀ ਦੀ ਲੜਾਈ ਹੁੰਦੀ ਹੈ। ਬਹਾਨਾ ਕੋਈ ਬਣ ਜਾਂਦਾ, ਨਾ ਕਿਸੇ ਦਾ ਲੱਗ ਜਾਂਦਾ। ਸੋ ਜਿੱਥੇ ਇਨਸਾਨ ਦੇ ਮਨ 'ਚ ਬਦੀ ਆ ਜਾਵੇ, ਉਹ ਬਦੀ ਉਸ ਕੋਲੋਂ ਪਾਪ ਕਰਾਉਂਦੀ ਹੈ, ਉਹਦੇ ਨਾਲ ਫਿਰ ਵਾਧਾ ਵੱਧਦਾ ਹੈ। ਚੰਦੂ ਦੇ ਮਨ 'ਚ ਬਦੀ ਆਈ, ਗੁਰੂ ਘਰ ਦੇ ਖਿਲਾਫ਼ ਝੂਠੀਆਂ ਸਾਜ਼ਿਸ਼ਾਂ ਘੜਦਾ ਹੈ। ਅੱਜ ਬਾਦਸ਼ਾਹ ਦੀ ਕਚਹਿਰੀ 'ਚ ਜਾ ਰਿਹਾ, ਦੇਖੋ ਕੀ ਕਹਿੰਦਾ। ਸੁਣੋ ਪਿਆਰ ਨਾਲ ਸਾਰੀ ਸੰਗਤ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਰਾਤ ਹੋਤ ਘਰ ਜਾਮਾ ਪਾਏ,
ਰਾਤ ਇਸ ਨੂੰ ਖਬਰ ਮਿਲੀ ਖੁਸਰੋ ਦੇ ਪੰਜਾਬ ਚੋਂ ਲੰਘਣ ਦੀ, ਗੁਰੂ ਅਰਜਨ ਦੇਵ ਜੀ ਨੂੰ ਮਿਲਣ ਦੀ।
ਗਯਾ ਮੂਡ ਔਰ ਹਰਖ ਉਪਾਏ,
ਸਵੇਰੇ ਕੱਪੜੇ ਪਾ ਕੇ ਬਾਦਸ਼ਾਹ ਦੀ ਕਚਹਿਰੀ ਨੂੰ ਤੁਰ ਪਿਆ।
ਤਸਲੀ ਮਾਤ ਸ਼ਾਹ ਹੁਸੋਕੀਨ,
ਜਾ ਕੇ ਬਾਦਸ਼ਾਹ ਨੂੰ ਸਤ ਸਲਾਮਾਂ ਕੀਤੀਆਂ ਚੰਦੂ ਨੇ।
ਚੁਗਲੀ ਉਗਲਨ ਕੋ ਮਤਹੀਨ,
ਇਹ ਤਿਆਰੀ ਕਰਕੇ ਆਇਆ ਸੀ, ਅੱਜ ਬਾਦਸ਼ਾਹ ਦੇ ਕੰਨਾਂ 'ਚ ਚੁਗਲੀ ਕਰਨੀ ਹੈ।
ਹੱਥ ਜੋੜ ਕਰ ਬਹਰ ਸੁਣਾਵੇ,
ਚੰਦੂ ਨੇ ਹੱਥ ਜੋੜ ਕੇ ਬਾਦਸ਼ਾਹ ਨੂੰ ਬੇਨਤੀ ਕੀਤੀ।
ਸੋ ਅਰਜਨ ਜਗ ਗੁਰੂ ਕਹਾਵੇ,
ਹੇ ਬਾਦਸ਼ਾਹ ਸਲਾਮਤ ਜਾਂ ਪਨਾਹ ਹਜ਼ਰਤ, ਇੱਕ ਬੇਨਤੀ ਕਰਨੀ ਹੈ। ਤੁਸੀਂ ਸੁਣਿਆ ਹੋਣਾ ਗੁਰੂ ਅਰਜਨ ਦੇਵ ਮਾਝੇ ਵਿੱਚ ਬੜਾ ਪ੍ਰਸਿੱਧ ਗੁਰੂ ਹੈ, ਆਪਣੇ ਆਪ ਨੂੰ ਗੁਰੂ ਕਹਾਉਂਦਾ ਹੈ।
ਚੌਹਦਿਸ਼ ਤੇ ਧਨ ਜਿਸ ਢਿੱਗ ਆਵੇ,
ਜਿਹਦੇ ਕੋਲ ਸਾਰੇ ਪਾਸਿਓਂ ਪੈਸਾ ਬਹੁਤ ਆਉਂਦਾ ਹੈ, ਚੜਾਵਾ ਚੜ੍ਹਦਾ ਹੈ, ਉਹਦੀਆਂ ਸੰਗਤਾਂ, ਉਹਦੇ ਸਿੱਖ ਲੱਖਾਂ ਰੁਪਈਆ ਚੜਾਵਾ ਚੜਾਉਂਦੇ ਹਨ।
ਤੁਮ ਤੇ ਤਰਾਸ ਨਾ ਕੈਸੇ ਪਾਵੇ,
ਉਹ ਗੁਰੂ ਅਰਜਨ ਦੇਵ ਤੁਹਾਡੇ ਤੋਂ ਡਰਦਾ ਨਹੀਂ।
ਨਿਜ ਪੂਜਾ ਔਰ ਧਨ ਕੋ ਦੇਖ,
ਉਹ ਆਪਣੀ ਪੂਜਾ ਪ੍ਰਤਿਸ਼ਠਾ, ਆਪਣਾ ਪੈਸਾ ਧਨ ਦੇਖ ਕੇ,
ਜਿਸ ਕੇ ਔਰ ਹੰਕਾਰ ਵਿਸ਼ੇਖ,
ਆਪਣੇ ਮਨ ਦੇ ਵਿੱਚ ਬੜਾ ਹੰਕਾਰ ਕਰਦਾ ਹੈ।
ਸ਼ਹਿਜਾਦਾ ਜੋ ਤੁਮ ਹੈ ਨਿਕਰਾਇਓ,
ਹੇ ਬਾਦਸ਼ਾਹ ਜੋ ਤੁਸੀਂ ਆਪਣਾ ਸ਼ਹਿਜਾਦਾ ਬਾਗੀ ਕਰਾਰ ਦੇ ਕੇ ਦੇਸ਼ ਨਿਕਾਲ ਕਾਲਾ ਦਿੱਤਾ ਸੀ ਦਿੱਲੀ ਤੋਂ,
ਨਹਿ ਕਿਸੇ ਤਿਸ ਕੋ ਆਦਰ ਧਾਰਿਓ,
ਤੁਹਾਡੇ ਕੱਢੇ ਹੋਏ ਸ਼ਹਿਜਾਦੇ ਖੁਸਰੋ ਨੂੰ ਕਿਸੇ ਨੇ ਵੀ ਸਤਿਕਾਰ ਮਾਣ ਨਹੀਂ ਦਿੱਤਾ, ਕਿਸੇ ਨੇ ਪਨਾਹ ਨਹੀਂ ਦਿੱਤੀ, ਕਿਸੇ ਨੇ ਖੁਸਰੋ ਦੀ ਮਦਦ ਨਹੀਂ ਕੀਤੀ।
ਤੁਮ ਤੇ ਵੱਡਾ ਕੇ ਤੁਮ ਸਮਝਾਨ,
ਪਰ ਪਤਾ ਨਹੀਂ ਗੁਰੂ ਅਰਜਨ ਦੇਵ ਨੇ ਉਹਨੂੰ ਕੀ ਸਮਝਿਆ, ਤੁਹਾਡੇ ਤੋਂ ਵੀ ਵੱਡਾ ਸਮਝ ਲਿਆ ਜਾਂ ਤੁਹਾਡੇ ਬਰਾਬਰ ਦਾ ਸਮਝ ਲਿਆ।
ਪਹੁੰਚਿਓ ਗੁਰ ਅਰਜਨ ਕੇ ਥਾਨ,
ਤੁਹਾਡਾ ਪੁੱਤਰ ਬਾਗੀ ਖੁਸਰੋ ਗੁਰੂ ਅਰਜਨ ਦੇਵ ਕੋਲ ਤਰਨ ਤਾਰਨ ਜਾ ਪਹੁੰਚਿਆ।
ਸਾਦਰ ਤਿਸ ਕੋ ਪਾਸ ਉਤਾਰਾ,
ਗੁਰੂ ਅਰਜਨ ਦੇਵ ਨੇ ਖੁਸਰੋ ਨੂੰ ਬੜੇ ਸਤਿਕਾਰ ਦੇ ਨਾਲ ਆਪਣੇ ਕੋਲ ਪਨਾਹ ਦਿੱਤੀ ਹੈ, ਆਸਰਾ ਦਿੱਤਾ ਹੈ।
ਹਮ ਰੱਖ ਹੈ ਤੁਝ ਧੀਰ ਉਚਾਰਾ,
ਤੇ ਕਹਿਣ ਲੱਗੇ ਤੂੰ ਸਾਡੇ ਕੋਲ ਹੀ ਰਹਿ ਜਾ, ਅਸੀਂ ਤੈਨੂੰ ਰੱਖਾਂਗੇ, ਬਾਦਸ਼ਾਹ ਦੀ ਸਾਨੂੰ ਕੋਈ ਪਰਵਾਹ ਨਹੀਂ, ਅਸੀਂ ਤੈਨੂੰ ਪਨਾਹ ਦੇਵਾਂਗੇ। ਹਾਂਜੀ,
ਹਮਰੋ ਕਹਾ ਕਰੈ ਪਾਤਸ਼ਾਹ,
ਬਾਦਸ਼ਾਹ ਸਾਡਾ ਕੀ ਵਿਗਾੜ ਦੇਗਾ, ਅਸੀਂ ਨਹੀਂ ਮੰਨਦੇ ਜਹਾਂਗੀਰ ਨੂੰ, ਇਹ ਝੂਠੀਆਂ ਗੱਲਾਂ ਕਹਿ ਰਿਹਾ, ਕੋਲੋਂ ਬਣਾ ਕੇ ਬਾਦਸ਼ਾਹ ਨੂੰ ਭੜਕਾ ਰਿਹਾ। ਚੰਦੂ ਕਹਿੰਦਾ ਗੁਰੂ ਅਰਜਨ ਦੇਵ ਨੇ ਖੁਸਰੋ ਨੂੰ ਪਨਾਹ ਦਿੱਤੀ ਅਤੇ ਖੁਸਰੋ ਨੂੰ ਆਖਿਆ ਵੀ ਤੂੰ ਸਾਡੇ ਕੋਲ ਰਹਿ, ਅਸੀਂ ਤੈਨੂੰ ਆਪਣੀ ਸ਼ਰਨ 'ਚ ਰੱਖਾਂਗੇ ਅਤੇ ਬਾਦਸ਼ਾਹ ਤੋਂ ਅਸੀਂ ਡਰਦੇ ਨਹੀਂ।
ਹਾਂਜੀ, ਨਹ ਰਈਅਤ ਜੇ ਹੁਕਮ ਕਰਾ ਹੈ।
ਹਾਂ, ਅਸੀਂ ਕਿਹੜਾ ਬਾਦਸ਼ਾਹ ਦੀ ਪਬਲਿਕ ਹਾਂ, ਪਾਤਸ਼ਾਹ ਦੀ ਪਰਜਾ ਹਾਂ, ਜਿਹੜਾ ਬਾਦਸ਼ਾਹ ਸਾਨੂੰ ਹੁਕਮ ਦੇਵੇਗਾ ਅਸੀਂ ਵੀ ਬਾਦਸ਼ਾਹ ਹਾਂ। ਬਾਦਸ਼ਾਹ ਜਹਾਂਗੀਰ ਦੀ ਸਾਨੂੰ ਪਰਵਾਹ ਨਹੀਂ, ਅਸੀਂ ਜਹਾਂਗੀਰ ਨੂੰ ਬਾਦਸ਼ਾਹ ਮੰਨਦੇ ਹੀ ਨਹੀਂ।
ਹਾਂਜੀ, ਕੇਤਕ ਦਿਵਸ ਨਿਕਟ ਸੋ ਰੱਖਿਓ।
ਗੁਰੂ ਅਰਜਨ ਦੇਵ ਨੇ ਕਈ ਦਿਨ ਖੁਸਰੋ ਨੂੰ ਆਪਣੇ ਕੋਲ ਰੱਖਿਆ, ਪਨਾਹ ਦਿੱਤੀ, ਲੰਗਰ ਪ੍ਰਸ਼ਾਦਾ ਛਕਾਇਆ ਹੈ।
ਸੋ ਨਹਿ ਰਹਿਓ ਚਲਨ ਅਬਲਾਖਿਓ।
ਉਹ ਡਰਦਾ ਮਾਰਾ ਦੌੜ ਗਿਆ, ਗੁਰੂ ਅਰਜਨ ਦੇਵ ਤੇ ਉਹਨੂੰ ਭੇਜ ਕੇ ਰਾਜੀ ਨਹੀਂ ਸੀ, ਉਹ ਆਪ ਹੀ ਚਲਾ ਗਿਆ। ਇਹ ਤਾਂ ਬੜੇ ਨਿਡਰ ਹੋ ਕੇ, ਬੇਖੌਫ ਹੋ ਕੇ ਖੁਸਰੋ ਨੂੰ ਪਨਾਹ ਦੇਈ ਬੈਠੇ ਸਨ।
ਗਮਨਤ ਕੋ ਬਹੁਤ ਅਨ ਤਹਿ ਦੀਨਾ।
ਜਾਣ ਲੱਗੇ ਖੁਸਰੋ ਨੂੰ ਬੜੀ ਮਾਇਕ ਸਹਾਇਤਾ ਵੀ ਦਿੱਤੀ ਹੈ ਗੁਰੂ ਅਰਜਨ ਦੇਵ ਨੇ, ਆਪਣੀ ਗੋਲਕ ਵਿੱਚੋਂ, ਆਪਣੇ ਖਜ਼ਾਨੇ ਵਿੱਚੋਂ ਪੈਸੇ ਦਿੱਤੇ ਹਨ ਖੁਸਰੋ ਨੂੰ।
ਸਕਲ ਰੀਤ ਤੇ ਮਦਦ ਕੀਨਾ।
ਹਰ ਤਰ੍ਹਾਂ ਨਾਲ ਉਹਦੀ ਮਦਦ ਕੀਤੀ ਹੈ, ਉਹਨੂੰ ਬਾਦਸ਼ਾਹ ਬਣਨ ਦਾ ਆਸ਼ੀਰਵਾਦ ਦਿੱਤਾ ਹੈ, ਉਹਦੇ ਮੱਥੇ 'ਤੇ ਬਾਦਸ਼ਾਹੀ ਦਾ ਤਿਲਕ ਲਾਇਆ। ਚੰਦੂ ਨੇ ਇੱਦਾਂ ਦੇ ਇਲਜ਼ਾਮ ਗੁਰੂ ਘਰ ਦੇ ਖਿਲਾਫ ਲਾਏ। ਹਾਂਜੀ,
ਤੁਮਰੋ ਤਰਾਸ ਪਾਏ ਸੋ ਗਇਓ।
ਉਹਦਾ ਸਿਰਫ ਬਾਦਸ਼ਾਹ ਸਲਾਮਤ ਤੁਹਾਡੇ ਤੋਂ ਡਰਦਾ ਮਾਰਾ ਖੁਸਰੋ ਪੰਜਾਬ 'ਚੋਂ ਨਿਕਲ ਗਿਆ, ਨਹੀਂ ਤਾਂ ਗੁਰੂ ਅਰਜਨ ਦੇਵ ਉਹਨੂੰ ਅਜੇ ਭੇਜ ਕੇ ਰਾਜੀ ਨਹੀਂ ਸਨ। ਹਾਂਜੀ,
ਗੁਰ ਅਰਜਨ ਔਰ ਡਰ ਨਹਿ ਕਿਓ।
ਗੁਰੂ ਅਰਜਨ ਦੇਵ ਨੂੰ ਕੋਈ ਡਰ ਨਹੀਂ, ਗੁਰੂ ਅਰਜਨ ਦੇਵ ਤੁਹਾਥੋਂ ਡਰਦੇ ਨਹੀਂ। ਹਾਂਜੀ,
ਬੜ ਹੰਕਾਰ ਜਿਨ ਹੋ ਕੇ ਮਾਹੀ।
ਗੁਰੂ ਅਰਜਨ ਦੇਵ ਦੇ ਮਨ 'ਚ ਪਤਾ ਨਹੀਂ ਕਾਹਦਾ ਹੰਕਾਰ ਹੈ, ਕਾਹਦੀ ਆਕੜ ਹੈ, ਕਾਹਦਾ ਮਾਣ ਹੈ, ਉਹ ਤੁਹਾਨੂੰ ਕੁਝ ਸਮਝਦੇ ਹੀ ਨਹੀਂ। ਉਹ ਕਹਿੰਦੇ ਅਸੀਂ ਕੁਝ ਨਹੀਂ ਜਾਣਦੇ, ਬਾਦਸ਼ਾਹ ਜਹਾਂਗੀਰ ਆਪਣੇ ਘਰ ਹੋਵੇਗਾ, ਅਸੀਂ ਤੇ ਆਪ ਬਾਦਸ਼ਾਹ ਹਾਂ। ਹਾਂਜੀ,
ਆਂਖ ਧਰੈ ਕਿਸ ਆਨਤ ਨਾਹੀ।
ਇਹ ਬਾਦਸ਼ਾਹ ਸਲਾਮਤ, ਗੁਰੂ ਅਰਜਨ ਦੇਵ ਕਿਸੇ ਨੂੰ ਅੱਖ ਥੱਲੇ ਨਹੀਂ ਲਿਆਉਂਦੇ, ਕਿਸੇ ਨੂੰ ਆਪਣੀ ਨਿਗਾਹ ਥੱਲੇ ਨਹੀਂ ਲਿਆਉਂਦੇ, ਭਾਵ ਪਰਵਾਹ ਨਹੀਂ ਕਰਦੇ ਕਿਸੇ ਦੀ। ਹਾਂਜੀ,
ਤੁਮ ਢਿੱਗ ਆਗੇ ਅਰਜ ਉਚਾਰੀ।
ਮੈਂ ਤੁਹਾਨੂੰ ਅੱਗੇ ਵੀ ਕਈ ਵਾਰ ਉਹਨਾਂ ਦੀਆਂ ਗੱਲਾਂ ਦੱਸ ਚੁੱਕਾ ਹਾਂ, ਤੁਹਾਨੂੰ ਅਰਜਾਂ ਕਰ ਚੁੱਕਾ ਹਾਂ ਵੀ ਉਹਨਾਂ ਨੂੰ ਕਾਬੂ ਕਰ ਲਓ, ਨਹੀਂ ਤਾਂ ਮਾਝੇ ਦੇਸ਼ ਵਿੱਚ, ਪੰਜਾਬ ਦੇ ਵਿੱਚ ਕੋਈ ਬਗਾਵਤ ਦਾ ਝੰਡਾ ਨਾ ਖੜ੍ਹਾ ਕਰ ਦੇਣ, ਸਰਕਾਰ ਦੇ ਲਈ ਕੋਈ ਪਰੇਸ਼ਾਨੀ ਨਾ ਬਣ ਜਾਵੇ।
ਰੱਖ ਹੈ ਤਸਕਰ ਸਦਨ ਮਝਾਰੀ।
ਮੈਂ ਤੁਹਾਨੂੰ ਦੱਸਿਆ ਨਾ, ਗੁਰੂ ਅਰਜਨ ਦੇਵ ਚੋਰ ਰੱਖਦੇ ਆਪਣੇ ਕੋਲ, ਚੋਰਾਂ ਨੂੰ ਪਨਾਹ ਦਿੰਦੇ ਆ। ਗੁਰੂ ਅਰਜਨ ਦੇਵ ਨੇ ਡਾਕੂ ਅਤੇ ਚੋਰ ਆਪਣੇ ਕੋਲ ਰੱਖੇ ਹੋਏ ਨੇ, ਉਹ ਰਾਤ ਨੂੰ ਚੋਰੀਆਂ ਕਰਦੇ ਨੇ, ਡਾਕੇ ਮਾਰਦੇ ਨੇ। ਹਾਂਜੀ,
ਆਪ ਕਹਾਵਤ ਹੈ ਸਭ ਮਾਹੂ।
ਆਪਣੇ ਆਪ ਨੂੰ ਗੁਰੂ ਅਰਜਨ ਦੇਵ ਬੜਾ ਵੱਡਾ ਸਮਝਦੇ ਨੇ ਅਤੇ ਲੋਕਾਂ ਕੋਲੋਂ ਮੱਥੇ ਟਿਕਾਉਂਦੇ ਨੇ, ਆਪਣੀ ਮਾਨਤਾ ਕਰਾਉਂਦੇ ਨੇ, ਪੂਜਾ ਕਰਾਉਂਦੇ ਨੇ। ਹਾਂਜੀ,
ਸਭ ਤੋਂ ਵੱਡੋ ਸੱਚ ਪਾਤਸ਼ਾਹ।
ਆਪਣੇ ਆਪ ਨੂੰ ਸੱਚੇ ਪਾਤਸ਼ਾਹ ਕਹਾਉਂਦੇ ਨੇ।
ਨਿਜ ਖਾਤਰ ਮੈਂ ਕਿਸੂ ਨਾ ਲਿਆਵੈ।
ਤੇ ਕਿਸੇ ਨੂੰ ਆਪਣੀ ਖਾਤਰ 'ਚ ਨਹੀਂ ਲਿਆਉਂਦੇ, ਭਾਵ ਕਿਸੇ ਦੀ ਉਹ ਪਰਵਾਹ ਨਹੀਂ ਕਰਦੇ।
ਵਰਤ ਹੈ ਜਥਾ ਤਥਾ ਜਥਾ ਮਨ ਭਾਵੈ।
ਜਿਵੇਂ ਉਹਨਾਂ ਦੀ ਮਰਜ਼ੀ ਹੁੰਦੀ ਉਵੇਂ ਕਰਦੇ ਨੇ, ਆਪਣੀ ਮਨ ਆਈ ਕਰਦੇ ਨੇ।
ਅਪਰ ਸਜਾਏ ਨਹੀਂ ਜੇ ਦੇਵ।
ਇਹ ਬਾਦਸ਼ਾਹ ਸਲਾਮਤ, ਜੇ ਤੁਸੀਂ ਉਹਨਾਂ ਨੂੰ ਕੋਈ ਹੋਰ ਸਜ਼ਾ ਨਹੀਂ ਦੇਣੀ ਚਾਹੁੰਦੇ, ਕੋਈ ਉਹਨਾਂ ਨੂੰ ਤਕਲੀਫ ਨਹੀਂ ਦੇਣੀ ਚਾਹੁੰਦੇ,
ਢਿੱਗ ਬੁਲਾਏ ਅਜਮਤ ਕੋਲੇ ਵਹਾਉ,
ਤਾਂ ਕਮ ਸੇ ਕਮ ਉਹਨਾਂ ਨੂੰ ਆਪਣੇ ਦਰਬਾਰ 'ਚ ਇੱਕ ਵਾਰੀ ਬੁਲਾਓ ਤਾਂ ਸਹੀ, ਇੱਕ ਵਾਰੀ ਉਹਨਾਂ ਦੀ ਪੇਸ਼ੀ ਤਾਂ ਪਾਓ ਕਚਹਿਰੀ ਵਿੱਚ। ਇੱਥੇ ਬੁਲਾ ਕੇ ਉਹਨਾਂ ਨੂੰ ਕਹੋ ਵੀ ਕੋਈ ਕਰਾਮਾਤ ਦਿਖਾਉਣ, ਗੁਰੂ ਬਣਦੇ ਨੇ, ਜੇ ਕੋਈ ਗੁਰੂ ਹਨ, ਕੋਈ ਆਪਣੀ ਸ਼ਕਤੀ, ਕੋਈ ਕਰਾਮਾਤ, ਕੋਈ ਤਾਕਤ ਦਿਖਾਉਣਗੇ ਤਾਂ ਮੰਨ ਲਾਂਗੇ ਵੀ ਇਹ ਗੁਰੂ ਹਨ, ਜੇ ਕੋਈ ਕਰਾਮਾਤ ਹੈ ਹੀ ਨਹੀਂ ਜਾਂ ਦਿਖਾ ਨਹੀਂ ਸਕਦੇ ਫਿਰ ਸਮਝਾਂਗੇ ਵੀ ਐਵੇਂ ਇਹਨਾਂ ਨੇ ਪਖੰਡ ਹੀ ਰਚਿਆ ਹੋਇਆ ਹੈ। ਹਾਂਜੀ,
ਕਰਾਮਾਤ ਜੇ ਦੇਖਿਓ ਨਾ ਚਾਹੋ,
ਜੇ ਤੁਸੀਂ ਕਰਾਮਾਤ ਨਹੀਂ ਵੀ ਦੇਖਣੀ ਚਾਹੁੰਦੇ
ਤਉ ਹਕਾਰੋ ਆਪਣੇ ਪਾਹੋ,
ਫਿਰ ਵੀ ਜ਼ਰੂਰ ਬੁਲਾਓ, ਕਚਹਿਰੀ 'ਚ ਬੁਲਾ ਕੇ ਮਾੜੀ ਮੋਟੀ ਪੁੱਛਗਿੱਛ ਤਾਂ ਕਰਨੀ ਚਾਹੀਦੀ ਹੈ ਵੀ ਤੁਸੀਂ ਬਾਗੀਆਂ ਨੂੰ ਕਿਉਂ ਪਨਾਹ ਦਿੰਦੇ ਹੋ, ਚੋਰਾਂ ਨੂੰ ਕਿਉਂ ਰੱਖਦੇ ਹੋ ਆਪਣੇ ਕੋਲ, ਸਰਕਾਰ ਦੇ ਦੁਸ਼ਮਣਾਂ ਨੂੰ ਕਿਉਂ ਰੱਖਦੇ ਹੋ ਆਪਣੇ ਕੋਲ। ਇਹ ਗੱਲ ਗੁਰੂ ਅਰਜਨ ਦੇਵ ਨੂੰ ਤੁਸੀਂ ਥੋੜ੍ਹਾ ਜਿਹਾ ਕੌੜੇ ਸ਼ਬਦਾਂ 'ਚ ਕਹਿ ਦਿਓ। ਹਾਂਜੀ,
ਜੇ ਇਸ ਕ੍ਰਿਤ ਕੋ ਤੁਮ ਮਨ ਜਾਣ,
ਹੇ ਬਾਦਸ਼ਾਹ ਸਲਾਮਤ, ਜੇ ਗੁਰੂ ਅਰਜਨ ਦੇਵ ਨੂੰ ਤੁਸੀਂ ਇੱਦਾਂ ਹੀ ਛੱਡ ਦਿੱਤਾ ਫਿਰ ਖਤਰਾ ਹੋਵੇਗਾ। ਇਸ ਕਰਕੇ ਜਿਹੜਾ ਬੰਦਾ ਸਰਕਾਰ ਦੇ ਬਾਗੀਆਂ ਨੂੰ ਮਾੜੀ ਮੋਟੀ ਵੀ ਸਹਿ ਦਿੰਦਾ ਹੋਵੇ, ਉਹਨਾਂ ਨੂੰ ਪਨਾਹ ਦਿੰਦਾ ਹੋਵੇ, ਉਹਨਾਂ ਦੀ ਮਦਦ ਕਰਦਾ ਹੋਵੇ, ਉਹਨਾਂ ਨੂੰ ਰੋਟੀ ਖਵਾਉਂਦਾ ਹੋਵੇ, ਸਮਝੋ ਸਰਕਾਰ ਦਾ ਦੁਸ਼ਮਣ ਹੁੰਦਾ ਅਤੇ ਸਰਕਾਰ ਦੀ ਡਿਊਟੀ ਹੈ ਵੀ ਉਹਨੂੰ ਪੁੱਛ ਗਿੱਛ ਕਰੇ। ਹਾਂਜੀ,
ਨਹੀਂ ਤੇ ਦਾਰਕ ਦੇਹੋ ਮਹਾਨ,
ਹਾਂ, ਜੇ ਤੁਸੀਂ ਬਹੁਤੀ ਸਜ਼ਾ ਨਹੀਂ ਦੇਣੀ ਤਾਂ ਕੰਮ ਅੱਜ ਕੰਮ ਉਹਨਾਂ ਨੂੰ ਇੱਕ ਵਾਰੀ ਲਾਹੌਰ ਕਚਹਿਰੀ 'ਚ ਸੱਦ ਕੇ ਥੋੜ੍ਹੀ ਜਿਹੀ ਤਾੜਨਾ ਤਾਂ ਕਰ ਸਕਦੇ ਹੋ ਤਾਂ ਕਿ ਉਹ ਬਾਗੀਆਂ ਨਾਲ ਕਿਸੇ ਤਰ੍ਹਾਂ ਦੀ ਵੀ ਉਹ ਬਹਿਣ ਉੱਠਣ ਨਾ ਰੱਖਣ, ਚੋਰਾਂ ਡਾਕੂਆਂ ਨੂੰ ਆਪਣੇ ਕੋਲ ਨਾ ਰੱਖਣ।
ਨਿਰਭੈ ਹੋਏ ਬਹੁ ਕਰ ਹੈ ਕੋ ਕਾਜ,
ਜੇ ਤੁਸੀਂ ਨਾ ਕੀਤਾ ਇੱਦਾਂ ਬਾਦਸ਼ਾਹ ਤਾਂ ਫਿਰ ਉਹ ਦਿਨ ਦੂਰ ਨਹੀਂ ਗੁਰੂ ਅਰਜਨ ਦੇਵ ਆਪ ਬਾਦਸ਼ਾਹ ਬਣ ਕੇ ਬਹਿ ਜਾਏਗਾ। ਗੁਰੂ ਅਰਜਨ ਦੇਵ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦਾ, ਉਹਦੇ ਲੋਕ ਉਹਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਫਿਰ ਉਹ ਕੋਈ ਹੋਰ ਵਿਗਾੜ ਕਰ ਦੇਗਾ। ਮਾਝੇ ਦੇਸ਼ ਦੇ ਲੋਕ ਉਹਦੇ ਬਹੁਤ ਮੁਰੀਦ ਨੇ, ਪੂਰਾ ਪੰਜਾਬ ਉਹਨਾਂ ਨੂੰ ਮੰਨਦਾ ਹੈ, ਫਿਰ ਇਹ ਸਾਰੇ ਲੋਕ ਜਿਹੜੇ ਨੇ ਤੁਹਾਡੇ ਖਿਲਾਫ ਹੋ ਜਾਣਗੇ।
ਤਸਕਰ ਆਦਿ ਲਗਾਏ ਸੋ ਰਾਜ,
ਫਿਰ ਕੋਈ ਇਲਜ਼ਾਮ ਲਾ ਕੇ ਚੋਰ ਡਾਕੂ ਰੱਖ ਕੇ ਕੋਈ ਹੋਰ ਬਗਾਵਤ ਕਰਕੇ ਸਰਕਾਰ ਦੇ ਖਿਲਾਫ ਕੋਈ ਸਾਡਾ ਨੁਕਸਾਨ ਕਰ ਦੇਣਗੇ।
ਜੋ ਤੁਮ ਸ਼ਿਮਾ ਕਰ ਹੋ ਲਖ ਪੀਰ,
ਹੇ ਬਾਦਸ਼ਾਹ, ਜੇ ਤੁਸੀਂ ਉਹਨਾਂ ਨੂੰ ਪੀਰ ਸਮਝ ਕੇ ਮਾਫ ਕਰਦੇ ਰਹੇ ਤਾਂ ਇਹ ਕੰਮ ਤੁਹਾਡੇ ਲਈ ਮਾੜਾ ਹੋਵੇਗਾ, ਤੁਹਾਡਾ ਨੁਕਸਾਨ ਹੋਵੇਗਾ।
ਤੇ ਔਰ ਗਰਬਤ ਹੈ ਧਰ ਧੀਰ,
ਤੁਸੀਂ ਤਾਂ ਉਹਨਾਂ ਨੂੰ ਗੁਰੂ ਸਮਝਦੇ ਹੋ, ਗੁਰੂ ਨਾਨਕ ਦੀ ਗੱਦੀ ਦੇ ਮਾਲਕ ਸਮਝ ਕੇ ਮਾਫ ਕਰ ਦਿੰਦੇ ਹੋ, ਪਰ ਉਹ ਹੋਰ ਹੰਕਾਰ ਵਿੱਚ ਆ ਕੇ ਸਰਕਾਰ ਦੇ ਖਿਲਾਫ ਸਾਜ਼ਿਸ਼ਾਂ ਕਰਦੇ ਨੇ। ਆ ਵੱਡੀ ਸਾਜ਼ ਸਾਹਮਣੇ ਆ ਗਈ ਉਹਨਾਂ ਦੀ, ਬਾਗੀ ਹਿੰਦੁਸਤਾਨ ਦਾ ਵੱਡਾ ਬਾਗੀ ਖੁਸਰੋ ਉਹਨਾਂ ਕੋਲ ਠਹਿਰਿਆ, ਉਹਨੂੰ 3-4 ਦਿਨ ਰੋਟੀਆਂ ਖਵਾਉਂਦੇ ਰਹੇ, ਉਹਦੀ ਫੌਜ ਨੂੰ ਖਵਾਉਂਦੇ ਰਹੇ, ਉਹਨੂੰ ਪੈਸੇ ਦਿੱਤੇ, ਉਹਨੂੰ ਆਸ਼ੀਰਵਾਦ ਦਿੱਤਾ ਬਾਦਸ਼ਾਹ ਬਣਨ ਦਾ। ਇਸ ਤੋਂ ਵੱਧ ਕੇ ਹੋਰ ਤੁਸੀਂ ਕੀ ਸੋਚੋਗੇ ਵੀ ਬਗਾਵਤ ਕੀ ਹੁੰਦੀ ਹੈ? ਇਹ ਬਗਾਵਤ ਦਾ ਸ਼ਰੇਆਮ ਝੰਡਾ ਚੁੱਕਿਆ ਗੁਰੂ ਅਰਜਨ ਦੇਵ ਨੇ। ਹਾਂਜੀ,
ਸ਼੍ਰੀ ਨਾਨਕ ਸਮ ਕ੍ਰਿਤ ਨਾ ਤਿਨ ਕੋ,
ਤੁਸੀਂ ਤਾਂ ਉਹਨਾਂ ਨੂੰ ਗੁਰੂ ਨਾਨਕ ਦੀ ਗੱਦੀ ਦੇ ਸਮਝਦੇ ਹੋ, ਪਰ ਬਾਦਸ਼ਾਹ ਗੁਰੂ ਅਰਜਨ ਦੇਵ ਗੁਰੂ ਨਾਨਕ ਵਰਗੇ ਨਹੀਂ ਹਨ, ਉਹਨਾਂ ਦੀ ਗੱਲ ਹੋਰ ਹੈ ਗੁਰੂ ਨਾਨਕ ਦੀ, ਪਰ ਗੁਰੂ ਅਰਜਨ ਦੇਵ ਦਾ ਸੁਭਾਅ ਗੁਰੂ ਨਾਨਕ ਨਾਲ ਨਹੀਂ ਰਲਦਾ, ਉਹਨਾਂ ਦਾ ਕੁਝ ਹੋਰ ਹੀ ਖਿਆਲ ਹੈ, ਉਹ ਤਾਂ ਬਗਾਵਤ ਦੀਆਂ ਸੋਚਾਂ ਸੋਚੀ ਬੈਠੇ ਨੇ, ਉਹ ਤਾਂ ਤੁਹਾਡਾ ਰਾਜ ਤਖਤਾ ਪਲਟਣਾ ਕਰਨਾ ਚਾਹੁੰਦੇ ਨੇ, ਉਹ ਤਾਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੇ ਬਾਗੀਆਂ ਨੂੰ ਮਦਦ ਦਿੰਦੇ ਨੇ। ਹਾਂਜੀ,
ਧਰ ਹੈ ਈਰਖਾ ਕਪਟੀ ਮਨ ਕੋ,
ਗੁਰੂ ਅਰਜਨ ਦੇਵ ਈਰਖਾਲੂ ਨੇ, ਤੁਹਾਡੇ ਨਾਲ ਈਰਖਾ ਕਰਦੇ ਨੇ, ਤੁਹਾਡੇ ਪ੍ਰਤੀ ਮਨ 'ਚ ਕਪਟ ਰੱਖਦੇ ਨੇ।
ਸੁਲਭੀ ਪਠਿਓ ਨਾ ਪਹੁੰਚਿਓ ਤਾਂ,
ਅੱਗੇ ਤੁਸੀਂ ਸੁਲਭੀ ਖਾਂ ਨੂੰ ਭੇਜਿਆ ਸੀ ਪੁੱਛ ਪੜਤਾਲ ਕਰਨ ਲਈ, ਇਨਕੁਆਇਰੀ ਕਰਨ ਲਈ, ਸੁਲਭੀ ਖਾਂ ਨੂੰ ਰਸਤੇ 'ਚ ਹੀ ਮਰਵਾ ਦਿੱਤਾ। ਹਾਂਜੀ,
ਤਿਸ ਪਿੱਛੇ ਔਰ ਗਰਬਿਓ ਮਹਾ,
ਸੁਲਭੀ ਖਾਂ ਦੇ ਮਰਨ ਕਰਕੇ ਗੁਰੂ ਅਰਜਨ ਦੇਵ ਦਾ ਹੰਕਾਰ ਹੋਰ ਵੱਧ ਗਿਆ ਹੈ।
ਹਜ਼ਰਤ ਜੇ ਡਰ ਹੋਇਆ ਨਾ ਤੁਮਾਰਾ,
ਚੰਦੂ ਕਹਿੰਦਾ ਹੈ ਬਾਦਸ਼ਾਹ, ਜੇ ਤੁਹਾਡਾ ਦਬਦਬਾ ਨਾ ਰਿਹਾ, ਤੁਹਾਡਾ ਡਰ ਨਾ ਰਿਹਾ ਲੋਕਾਂ ਦੇ ਮਨ ਵਿੱਚ, ਤੇ ਫਿਰ ਸਾਰੇ ਹਿੰਦੁਸਤਾਨ ਦੇ ਲੋਕ ਇੱਦਾਂ ਹੀ ਬਾਗੀ ਹੋ ਜਾਣਗੇ, ਫਿਰ ਸਰਕਾਰ ਨੂੰ ਕਿਸੇ ਨੇ ਮੰਨਣਾ ਹੀ ਨਹੀਂ, ਫਿਰ ਸਾਰੇ ਹੀ ਬਾਗੀ ਹੋ ਕੇ ਆਪਣੀ ਆਪਣੀ ਥਾਂ 'ਤੇ ਬਗਾਵਤ ਦਾ ਝੰਡਾ ਚੁੱਕ ਲੈਣਗੇ, ਡਰ ਨਹੀਂ ਰਹਿਣਾ ਲੋਕਾਂ ਦੇ ਮਨਾਂ ਵਿੱਚ, ਕੰਮ ਖਰਾਬ ਹੋਵੇਗਾ।
ਹੋਹੇ ਰਾਜ ਮਹਿ ਬਹੁਤ ਬਿਗਾਰਾ।
ਫਿਰ ਦੇਸ਼ ਵਿੱਚ ਬੜਾ ਵਿਗਾੜ ਹੋ ਜਾਏਗਾ, ਸਰਕਾਰ ਦੀ ਜਿਹੜੀ ਹੈ ਜਿਹੜੀ ਸੰਤੁਲਨ ਬਣਿਆ ਹੋਇਆ ਦੇਸ਼ ਦੇ ਵਿੱਚ, ਕਾਨੂੰਨ ਦੀ ਵਿਵਸਥਾ ਹੈ, ਉਹ ਸਾਰੀ ਵਿਵਸਥਾ ਵਿਗੜ ਜਾਵੇਗੀ।
ਇਤਿਆਦਿਕ ਪਾਪੀ ਬਹੁ ਕਹਿਓ।
ਇਸ ਤਰ੍ਹਾਂ ਚੰਦੂ ਪਾਪੀ ਨੇ ਬਹੁਤ ਸਾਰੀਆਂ ਗੱਲਾਂ ਨਾ ਮਸਾਲੇ ਲਾ ਲਾ ਕੇ, ਜਦੋਂ ਕੋਈ ਚੁਗਲੀ ਕਰਨੀ ਹੁੰਦੀ ਨਾ, ਚੁਗਲਬਾਜ਼ ਬੜੇ ਮਸਾਲੇ ਲਾਉਂਦੇ, ਬੜੇ ਇਲਜ਼ਾਮ ਲਾਉਂਦੇ। ਚੰਦੂ ਨੇ ਬੜੀਆਂ ਚੜ੍ਹਾ ਚੜ੍ਹਾ ਕੇ ਗੱਲਾਂ ਕੀਤੀਆਂ, ਬਾਦਸ਼ਾਹ ਨੂੰ ਇੱਦਾਂ ਮਹਿਸੂਸ ਕਰਾਤਾ ਵੀ ਗੁਰੂ ਅਰਜਨ ਦੇਵ ਸੱਚੀ ਮੁੱਚੀ ਸਰਕਾਰ ਦੇ ਦੁਸ਼ਮਣ, ਸੱਚੀ ਮੁੱਚੀ ਗੁਰੂ ਅਰਜਨ ਦੇਵ ਨੇ ਚੋਰ ਡਾਕੂ ਪਾਲੇ ਹੋਏ ਨੇ, ਜਿਹੜੇ ਸਿੱਖ ਅੰਮ੍ਰਿਤ ਵੇਲੇ ਉੱਠਦੇ, ਬਾਣੀ ਪੜ੍ਹਦੇ, ਨਾਮ ਜਪਦੇ, ਪਰਮੇਸ਼ੁਰ ਨਾਲ ਜੁੜੇ, ਉਹਨਾਂ ਨੂੰ ਸਾਧ ਸੰਗਤ ਜੀ ਚੋਰ ਡਾਕੂ ਦੱਸਣਾ, ਇਹ ਸਰਕਾਰਾਂ ਦੀਆਂ ਪੁਰਾਣੀਆਂ ਨੀਤੀਆਂ ਨੇ, ਗੁਰੂ ਸਾਹਿਬ ਦੇ ਸਮੇਂ ਤੋਂ ਚੱਲੀਆਂ ਆ ਰਹੀਆਂ, ਅੱਜ ਤੱਕ ਵੀ ਇੱਦਾਂ ਹੀ ਹੈ ਵੀ ਜਿਹੜਾ ਕੋਈ ਸੱਚ ਬੋਲੇ, ਧਰਮ ਦੇ ਰਾਹ 'ਤੇ ਚੱਲੇ, ਚੰਗਾ ਨੇਕ ਬੰਦਾ ਹੋਵੇ, ਉਹਨੂੰ ਕਹਿੰਦੇ ਵੀ ਇਹ ਤਾਂ ਬਾਗੀ ਹੈ, ਇਹ ਤਾਂ ਉਗਰਵਾਦੀ ਹੈ, ਇਹ ਤਾਂ ਚੋਰ ਹੈ, ਇਹ ਤਾਂ ਡਾਕੂ ਹੈ। ਗੁਰੂ ਸਾਹਿਬ ਜੀ ਮਹਾਰਾਜ ਬਾਰੇ ਦੇਖੋ ਚੰਦੂ ਨੇ ਕੀ ਇਲਜ਼ਾਮ ਲਾਏ, ਕਹਿੰਦੇ ਬਗਾਵਤ ਦਾ ਝੰਡਾ ਖੜ੍ਹਾ ਕਰ ਰਹੇ ਨੇ, ਚੋਰਾਂ ਡਾਕੂਆਂ ਨੂੰ ਪਨਾਹਾਂ ਦਿੰਦੇ ਨੇ, ਸਰਕਾਰ ਦੇ ਬਾਗੀਆਂ ਦੀ ਮਦਦ ਕਰਦੇ ਨੇ।
ਸੱਚ ਤੁਰਕ ਪਤ ਨੇ ਚਿਤ ਲਹਿਓ।
ਉਹ ਜਹਾਂਗੀਰ ਬਾਦਸ਼ਾਹ ਕੰਨਾਂ ਦਾ ਕੱਚਾ ਸੀ, ਚੰਦੂ ਦੀਆਂ ਗੱਲਾਂ ਨੂੰ ਸੱਚ ਮੰਨ ਬੈਠਾ। ਇਹ ਜਿਹੜੇ ਵੱਡੇ ਲੋਕ ਹੁੰਦੇ ਨੇ, ਰਾਜੇ ਮਹਾਰਾਜੇ ਬਾਦਸ਼ਾਹ, ਇਹਨਾਂ 'ਚ ਰੱਬ ਵੱਲੋਂ ਇੱਕ ਕਮਜ਼ੋਰੀ ਹੁੰਦੀ, ਇਹ ਬਹੁਤਾ ਸਿਆਣੇ ਨਹੀਂ ਹੁੰਦੇ, ਜੋ ਕੋਈ ਕਹੇ ਉਹਨੂੰ ਇੱਕ ਤਰਫਿਓਂ ਵਿਚਾਰ ਕਰਦੇ, ਦੂਜੇ ਤਰਫਿਓਂ ਵਿਚਾਰ ਨਹੀਂ ਕਰਦੇ। ਜਹਾਂਗੀਰ ਨੇ ਵਿਚਾਰ ਨਹੀਂ ਕੀਤੀ, ਚੰਦੂ ਦਾ ਕਿਹਾ ਸੱਚ ਮੰਨ ਲਿਆ।
ਨਿਤ ਪ੍ਰਤ ਤਿਨ ਕੀ ਆਏ ਖਟਾਈ।
ਬਾਦਸ਼ਾਹ ਜਹਾਂਗੀਰ ਕਹਿੰਦਾ ਦੀਵਾਨ ਜੀ, ਉਹਨਾਂ ਦੀਆਂ ਸ਼ਿਕਾਇਤਾਂ ਰੋਜ਼ ਹੀ ਆਉਣ ਲੱਗ ਪਈਆਂ, ਰੋਜ਼ ਹੀ ਕੋਈ ਨਾ ਕੋਈ ਉਹਨਾਂ ਦੀ ਸ਼ਿਕਾਇਤ ਆਉਂਦੀ ਹੈ, ਕਿਉਂਕਿ ਇੱਕ ਪੂਰੀ ਲੋਬੀ ਸੀ ਜਿਹਦੇ ਵਿੱਚ ਚੰਦੂ, ਪ੍ਰਿਥੀ ਚੰਦ, ਸੁਲੀ ਖਾਨ ਅਤੇ ਮੁਰਤਜ਼ਾ ਖਾਨ, ਸੁਲਭੀ ਖਾਨ, ਸ਼ੇਖ ਅਹਿਮਦ ਸਰਹੰਦੀ, ਸਰਹੰਦ ਦਾ ਰਹਿਣ ਵਾਲਾ ਪੀਰ ਸੀਗਾ ਇੱਕ ਮੁਸਲਮਾਨਾਂ ਦਾ, ਸਭ ਤੋਂ ਵੱਡਾ ਗੁਰੂ ਅਰਜਨ ਦੇਵ ਦਾ ਉਹ ਵਿਰੋਧੀ ਸੀ। ਇਹ ਸਾਰੇ ਲੋਕ ਜਿਹੜੇ ਸੀ ਨਾ, ਪੂਰੀ ਲੋਬੀ ਜਿਹੜੀ ਸੀ ਬਾਦਸ਼ਾਹ ਦੀ ਕਚਹਿਰੀ ਵਿੱਚ, ਗੁਰੂ ਸਾਹਿਬ ਦੇ ਖਿਲਾਫ ਜ਼ਹਿਰ ਉਗਲਦੇ ਰਹਿੰਦੇ ਸਨ। ਸ਼ੇਖ ਅਹਿਮਦ ਸਰਹੰਦੀ ਚਾਹੁੰਦਾ ਸੀ ਵੀ ਸਾਰਾ ਹਿੰਦੁਸਤਾਨ ਮੁਸਲਮਾਨ ਬਣ ਜਾਏ, ਹਿੰਦੂ ਜਾਂ ਕੋਈ ਹੋਰ ਧਰਮ ਨਾ ਰਹੇ, ਕੋਈ ਦੂਸਰਾ ਮਜ਼ਹਬ ਨਾ ਹੋਵੇ, ਇੱਕੋ ਹੀ ਇਸਲਾਮ ਹੀ ਹੋਵੇ। ਪਰ ਗੁਰੂ ਅਰਜਨ ਦੇਵ ਦੇ ਪ੍ਰਚਾਰ ਨਾਲ ਉਹ ਕੰਮ ਸਿਰੇ ਨਹੀਂ ਸੀ ਲੱਗਦਾ, ਇਸ ਕਰਕੇ ਅਹਿਮਦ ਸਰਹੰਦੀ ਕਹਿੰਦਾ ਸੀ ਵੀ ਗੁਰੂ ਅਰਜਨ ਦੇਵ ਜੀ ਸਾਡੇ ਰਾਹ 'ਚੋਂ ਹਟ ਜਾਣ, ਫਿਰ ਅਸੀਂ ਇਸਲਾਮ ਦਾ ਪ੍ਰਚਾਰ ਕਰੀਏ। ਹਾਂਜੀ,
ਮੈਂ ਅਬ ਲਾਉ ਨਹਿ ਕਛੂ ਜਨਾਈ।
ਹਾਂ, ਬਾਦਸ਼ਾਹ ਕਹਿੰਦਾ ਸ਼ਿਕਾਇਤਾਂ ਦੇ ਅੱਗੇ ਵੀ ਆਈਆਂ ਬੜੀਆਂ ਗੁਰੂ ਅਰਜਨ ਦੇਵ ਦੀਆਂ, ਪਰ ਮੈਂ ਅਜੇ ਤਾਈਂ ਕੋਈ ਗੱਲ ਧਿਆਨ ਨਹੀਂ ਸੀ ਦਿੱਤਾ।
ਨਿਜ ਦੇਵਾਨ ਪਾਪੀ ਸੰਗ ਕਹਿਓ।
ਬਾਦਸ਼ਾਹ ਨੇ ਗੁੱਸੇ 'ਚ ਆ ਕੇ, ਪਾਪੀ ਦੀਆਂ ਗੱਲਾਂ 'ਚ ਆ ਕੇ ਦੁਸ਼ਟ ਚੰਦੂ ਨੂੰ ਹੁਕਮ ਦਿੱਤਾ,
ਕੇਤਕ ਡੰਡ ਉਚਿਤ ਤੈ ਲਹਿਓ।
ਦੀਵਾਨ ਜੀ, ਤੁਸੀਂ ਦੱਸੋ ਗੁਰੂ ਅਰਜਨ ਦੇਵ ਨੂੰ ਕਿਹੜਾ ਡੰਡ ਦੇਣਾ ਚਾਹੀਦਾ, ਕਿਹੜੀ ਉਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ, ਕਿਉਂ ਜਿਹੜੇ ਬਾਗੀਆਂ ਦੀ ਮਦਦ ਕਰਦੇ ਨੇ ਉਹਨਾਂ ਨੂੰ ਡੰਡ ਦੇਣਾ ਤਾਂ ਫਿਰ ਸਾਡੀ ਡਿਊਟੀ ਹੈ, ਸਾਡਾ ਫਰਜ਼ ਹੈ, ਅਤੇ ਗੁਰੂ ਅਰਜਨ ਦੇਵ ਨੂੰ ਆਪਾਂ ਕੀ ਡੰਡ ਦੇਈਏ, ਕੀ ਉਹਨਾਂ ਨੂੰ ਜੁਰਮਾਨਾ ਕਰੀਏ। ਹਾਂਜੀ,
ਜੇ ਤੱਕ ਦੇਹ ਲਿਖੋ ਪਰਵਾਨਾ।
ਜਿੰਨਾ ਕੁ ਜੁਰਮਾਨਾ ਦੇਣਾ ਹੈ, ਜਿੰਨੀ ਕੁ ਉਹਨਾਂ ਨੂੰ ਸਜ਼ਾ ਦੇਣੀ ਹੈ ਜਾਂ ਉਹਨਾਂ ਨੂੰ ਪਲੰਟੀ ਲਾਉਣੀ ਹੈ, ਉਹ ਦੱਸ ਦਿਓ, ਅਸੀਂ ਪਰਵਾਨਾ ਲਿਖ ਕੇ ਭੇਜ ਦਿਓ, ਬੁਲਾ ਲਓ ਉਹਨਾਂ ਨੂੰ। ਹਾਂਜੀ,
ਆਵੇ ਅਬ ਚੱਲ ਕੇ ਇਸ ਥਾਨਾ।
ਉਹਨਾਂ ਨੂੰ ਕਹੋ ਵੀ ਆਪ ਲਾਹੌਰ ਆ ਕੇ ਸਾਨੂੰ ਮਿਲ, ਲਾਹੌਰ ਬੁਲਾਓ ਉਹਨਾਂ ਨੂੰ। ਹਾਂਜੀ,
ਦੁਸ਼ਟ ਸਚਿਵ ਨੇ ਮਤ ਵਿੱਚ ਲਾਈ।
ਸਾਧ ਸੰਗਤ ਜੀ, ਬਾਦਸ਼ਾਹ ਜਹਾਂਗੀਰ ਦੀ ਮਤ ਪੁੱਠੀ ਹੋ ਗਈ, ਉਹਦੀ ਮਤ ਵਿਚਲਿਤ ਹੋ ਗਈ, ਚੰਦੂ ਨੇ ਉਹਦਾ ਦਿਮਾਗ ਖਰਾਬ ਕਰ ਦਿੱਤਾ। ਚੰਦੂ ਨੇ ਗੁਰੂ ਅਰਜਨ ਦੇਵ ਜੀ ਦੇ ਖਿਲਾਫ ਚੁਗਲੀਆਂ ਕਰ ਕਰਕੇ ਬਾਦਸ਼ਾਹ ਨੂੰ ਗੁਰੂ ਸਾਹਿਬ ਦਾ ਵਿਰੋਧੀ ਬਣਾ ਦਿੱਤਾ। ਹਾਂਜੀ,
ਉਚਿਤ ਅਨੁਚਿਤ ਸਕਲ ਬਿਸਰਾਈ।
ਉਚਿਤ ਅਨੁਚਿਤ ਸਕਲ ਬਿਸਰਾਈ, ਉਚਿਤ ਅਨਉਚਿਤ, ਜਿਹੜੀ ਗੱਲ ਯੋਗ ਹੋਵੇ ਉਹਨੂੰ ਉਚਿਤ ਕਹਿੰਦੇ ਨੇ, ਜਿਹੜੀ ਅਯੋਗ ਹੋਵੇ ਗਲਤ ਹੋਵੇ ਉਹਨੂੰ ਅਨਉਚਿਤ ਕਹਿੰਦੇ ਨੇ। ਗਲਤ ਕਹੀ ਹੈ ਸਹੀ ਕੀ ਹੈ ਬਾਦਸ਼ਾਹ ਨੂੰ ਸਮਝ ਹੀ ਨਹੀਂ ਆਈ। ਬਾਦਸ਼ਾਹ ਵਿਚਾਰ ਹੀ ਨਹੀਂ ਸਕਿਆ ਵੀ ਗੁਰੂ ਮਹਾਰਾਜ ਤਾਂ ਸਭ ਦਾ ਭਲਾ ਕਰਨ ਵਾਲੇ, ਸਤਿਗੁਰੂ ਸਭਨਾਂ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਗੁਰੂਆਂ ਨੂੰ ਵੀ, ਸਾਧੂਆਂ ਨੂੰ, ਮਹਾਂਪੁਰਸ਼ਾਂ ਨੂੰ ਵੀ ਇਹ ਪਾਪੀ ਬੰਦੇ ਸਜ਼ਾ ਦੇਣ ਦੀਆਂ ਤਿਆਰੀਆਂ ਕਰਨ ਲੱਗ ਪਏ। ਚੰਦੂ ਵਰਗਿਆਂ ਦੇ ਆਖੇ ਲੱਗ ਕੇ ਬਾਦਸ਼ਾਹ ਨੇ ਜੁਰਮਾਨੇ ਦਾ ਹੁਕਮ ਸੁਣਾ ਦਿੱਤਾ। ਹਾਂਜੀ,
ਜਿਨ ਕੇ ਕਰਤ ਸਤੁਤ ਲਖ ਪੀਰ।
ਦੇਖੋ, ਸੰਗਤ ਚੰਗੀ ਮਿਲ ਜੇ ਤਾਂ ਬੰਦਾ ਤਰ ਜਾਂਦਾ, ਮਾੜੀ ਮਿਲ ਜੇ ਤਾਂ ਬੰਦਾ ਡੁੱਬ ਜਾਂਦਾ। ਜਿਨ੍ਹਾਂ ਨੂੰ ਪੀਰ ਸਮਝ ਕੇ, ਗੁਰੂ ਸਮਝ ਕੇ, ਜਹਾਂਗੀਰ ਜਾਂ ਅਕਬਰ ਜਾਂ ਹਮਾਇੂੰ ਜਾਂ ਬਾਬਰ ਵੱਡੇ, ਇਹਨਾਂ ਦੇ ਮੱਥਾ ਟੇਕਦੇ ਰਹੇ, ਗੁਰੂ ਨਾਨਕ ਦੀ ਗੱਦੀ ਅੱਗੇ ਝੁਕਦੇ ਸਨ, ਅੱਜ ਉਸੇ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੂੰ ਇਹਨਾਂ ਨੇ ਮੁਲਜ਼ਮ ਬਣਾ ਲਿਆ, ਝੂਠਾ ਕੇਸ ਪਾ ਦਿੱਤਾ ਵੀ ਇਹ ਬਾਗੀਆਂ ਨੂੰ ਪਨਾਹ ਦਿੰਦੇ ਹਨ। ਹਾਂਜੀ,
ਡੰਨ ਚਹਿ ਮੂਰਖ ਤਿੰਨ ਤੀਰ।
ਉਹਨਾਂ ਨੂੰ ਇਹ ਪਲੰਟੀ ਦੇਣੀ ਚਾਹੁੰਦੇ, ਲਾਉਣੀ ਚਾਹੁੰਦੇ, ਉਹਨਾਂ ਨੂੰ ਇਹ ਜੁਰਮਾਨਾ ਲਾਉਣਾ ਚਾਹੁੰਦੇ ਹੈ ਵੀ ਗੁਰੂ ਅਰਜਨ ਦੇਵ ਜੀ ਨੂੰ ਜੁਰਮਾਨਾ ਲਾਓ। ਹਾਂਜੀ,
ਧੰਨ ਦੋਏ ਲੱਖ ਦੀਜੀਏ ਹੈ ਆਏ।
ਕੀ ਲਿਖਿਆ ਹੁਕਮਨਾਮਾ ਬਾਦਸ਼ਾਹ ਨੇ? ਗੁਰੂ ਅਰਜਨ ਦੇਵ ਜੀ, ਤੁਸੀਂ ਲਾਹੌਰ ਆ ਕੇ 2 ਲੱਖ ਰੁਪਈਆ ਜੁਰਮਾਨਾ ਦਿਓ। 2 ਲੱਖ ਰੁਪਈਆ ਅੱਜ ਦਾ ਨਹੀਂ ਸਤਸੰਗ ਜੀ, 2 ਲੱਖ ਰੁਪਈਆ ਅੱਜ ਤੋਂ 400 ਸਾਲ ਪਹਿਲਾਂ ਦੀ ਗੱਲ ਹੈ। 425 ਸਾਲ ਹੋ ਚੱਲੇ, 1606 ਦੀ ਗੱਲ ਹੈ। ਉਸ ਜ਼ਮਾਨੇ 'ਚ 2 ਲੱਖ ਰੁਪਈਆ 2 ਅਰਬ ਵਰਗਾ ਸੀ, ਬਹੁਤ ਪੈਸੇ ਦੀ ਵੈਲਿਊ ਸੀ। ਇਹ ਜੁਰਮਾਨਾ ਗੁਰੂ ਸਾਹਿਬ ਦੇ ਉੱਤੇ ਬਾਦਸ਼ਾਹ ਨੇ ਚੰਦੂ ਦੇ ਆਖੇ ਲਾ ਕੇ ਲਾ ਦਿੱਤਾ।
ਤੁਮਨੇ ਕੀਨਸ ਬਾਤ ਬਚਾਏ।
ਤੁਸੀਂ ਗੁਰੂ ਅਰਜਨ ਦੇਵ ਜੀ, ਤੁਸੀਂ ਸਾਡੇ ਬਾਗੀਆਂ ਨੂੰ ਪਨਾਹਾਂ ਦਿੰਦੇ ਹੋ, ਤੁਹਾਡੇ 'ਤੇ ਇਹ ਕੇਸ ਹੈ, ਇਹ ਮੁਕੱਦਮਾ ਹੈ, ਤੁਸੀਂ ਆ ਕੇ ਆਪਣੀ ਸਫਾਈ ਦਿਓ ਅਤੇ 2 ਲੱਖ ਰੁਪਈਆ ਜੁਰਮਾਨਾ ਤਾਰੋ।
ਸ਼ਹਿਜ਼ਾਦਾ ਜੋ ਹਮਨੋ ਨਿਕਾਰਿਓ।
ਬਾਦਸ਼ਾਹ ਕਹਿੰਦਾ, ਜਿਹੜਾ ਅਸੀਂ ਸ਼ਹਿਜ਼ਾਦਾ ਕੱਢਿਆ ਸੀ ਕਚਹਿਰੀ 'ਚੋਂ, ਬਾਦਸ਼ਾਹ ਦੀ ਕਚਹਿਰੀ 'ਚੋਂ ਬਾਗੀ ਬਣਾਇਆ ਸੀ, ਸਾਡੇ ਬਾਗੀ ਸ਼ਹਿਜ਼ਾਦੇ ਨੂੰ ਤੁਸੀਂ ਪਨਾਹ ਦਿੱਤੀ ਹੈ।
ਰਿਪ ਸਮਾਨ ਔਰ ਮਹ ਨਿਰਧਾਰਿਓ।
ਉਹ ਸਾਡਾ ਦੁਸ਼ਮਣ, ਕਿਉਂ? ਉਹ ਸਾਡਾ ਤਖਤ ਪਲਟਣਾ ਚਾਹੁੰਦਾ ਸੀ। ਅਸਲ ਗੱਲ ਇਉਂ ਸੀ ਸਤਸੰਗਤ ਜੀ, ਜਿਹੜਾ ਅਕਬਰ ਬਾਦਸ਼ਾਹ ਸੀ ਨਾ, ਅਕਬਰ ਖੁਸਰੋ ਨੂੰ ਰਾਜ ਦੇਣਾ ਚਾਹੁੰਦਾ ਸੀ। ਖੁਸਰੋ ਅਕਬਰ ਦਾ ਪੋਤਰਾ ਸੀ ਅਤੇ ਜਹਾਂਗੀਰ ਅਕਬਰ ਦਾ ਪੁੱਤਰ ਸੀ। ਜਹਾਂਗੀਰ ਸਵੇਰ ਉੱਠ ਕੇ 4 ਵਜੇ ਤੋਂ ਸ਼ਰਾਬ ਪੀਣੀ ਸ਼ੁਰੂ ਕਰਦਾ ਸੀ, ਰਾਤ ਸੌਣ ਤੱਕ ਪੀਂਦਾ ਹੀ ਰਹਿੰਦਾ ਸਾਰਾ ਦਿਨ। ਇਸ ਗਮ ਵਿੱਚ ਵੀ ਮੇਰਾ ਅਨਾਰਕਲੀ ਨਾਲ ਵਿਆਹ ਨਹੀਂ ਹੋਣ ਦਿੱਤਾ ਮੇਰੇ ਪਿਓ ਨੇ। ਅਨਾਰਕਲੀ ਇੱਕ ਨੱਚਣ ਵਾਲੀ ਲੜਕੀ ਸੀ, ਸਲੀਮ ਕਹਿੰਦਾ ਸੀ, ਜਹਾਂਗੀਰ ਦਾ ਪਹਿਲਾ ਨਾਮ ਸੀ ਸਲੀਮ, ਵੀ ਮੈਂ ਇਹਦੇ ਨਾਲ ਸ਼ਾਦੀ ਕਰਾਉਣੀ ਹੈ। ਅਤੇ ਅਕਬਰ ਕਹਿੰਦਾ ਸੀ ਵੀ ਬਾਦਸ਼ਾਹ ਜਿਹੜੇ ਹੁੰਦੇ ਨੇ ਉਹਨਾਂ ਨੂੰ ਚੰਗੇ ਘਰ ਦੀਆਂ ਲੜਕੀਆਂ ਨਾਲ ਵਿਆਹ ਕਰਾਉਣਾ ਚਾਹੀਦਾ, ਇੱਜ਼ਤਦਾਰ ਨਾਲ। ਇਹ ਨੱਚਣ ਵਾਲੀ ਨਾਲ ਵਿਆਹ ਕਰਾਏਗਾ, ਇਹ ਸਾਡੀ ਜਿਹੜੀ ਹੈ ਬੇਇੱਜ਼ਤੀ ਹੈ, ਤੋਹੀਨ ਹੈ। ਪਰ ਜਹਾਂਗੀਰ ਮੰਨਦਾ ਨਹੀਂ ਸੀ। ਅਖੀਰ ਅਕਬਰ ਨੇ ਉਹਨੂੰ ਰਸਤੇ ਤੋਂ ਹਟਾ ਤਾ, ਮਰਵਾ ਤਾ ਜਾਂ ਭੇਜ ਤਾ, ਉਹ ਬੜੀ ਲੰਮੀ ਕਹਾਣੀ ਹੈ। ਅਨਾਰਕਲੀ ਨੂੰ ਪਰੇ ਹਟਾ ਤਾ ਅਤੇ ਸਲੀਮ ਜਹਾਂਗੀਰ ਉਹਦੇ ਇਸ਼ਕ ਵਿੱਚ ਹੀ ਪਾਗਲ ਹੋ ਕੇ ਸ਼ਰਾਬ ਪੀਣ ਲੱਗ ਪਿਆ। ਬਾਅਦ 'ਚ ਇਹਦਾ ਨੂਰ ਜਹਾਂ ਬੇਗਮ ਨਾਲ ਵਿਆਹ ਵੀ ਹੋਇਆ, ਬੱਚੇ ਵੀ ਹੋਏ, ਕਈ ਲੜਕੇ ਸੀ, ਜਿਹਦੇ 'ਚ ਸ਼ਾਹਜਹਾਨ ਬਾਦਸ਼ਾਹ ਵੀ ਇਹਦਾ ਪੁੱਤਰ ਹੀ ਸੀ ਬਾਅਦ 'ਚ ਬਣਿਆ। ਜਿਹੜਾ ਸੀ ਖੁਸਰੋ ਉਹ ਸ਼ਾਹਜਹਾਨ ਤੋਂ ਵੀ ਵੱਡਾ ਸੀ ਅਤੇ ਜਹਾਂਗੀਰ ਦਾ ਹੀ ਪੁੱਤਰ ਸੀ ਅਤੇ ਅਕਬਰ ਦਾ ਪੋਤਾ ਸੀ। ਅਕਬਰ ਕਹਿੰਦਾ ਸੀ ਵੀ ਮੈਂ ਆਪਣੇ ਪੋਤੇ ਨੂੰ ਰਾਜ ਦਿਆਂਗਾ, ਵੀ ਪੋਤਾ ਮੇਰਾ ਸਿਆਣਾ, ਉਹਨੇ ਹੁਕਮ ਦਿੱਤਾ ਮੇਰਾ ਪੋਤਾ ਹੀ ਰਾਜ ਕਰੇਗਾ। ਅਤੇ ਜਹਾਂਗੀਰ ਨੂੰ ਸੀਗਾ ਵੀ ਮੈਂ ਜਿਉਂਦਾ ਹਾਂ ਅਤੇ ਮੇਰਾ ਪੁੱਤਰ ਕਿਵੇਂ ਬਾਦਸ਼ਾਹ ਬਣ ਜੇ ਮੇਰੇ ਹੁੰਦਿਆਂ। ਉਹਨੇ ਸਾਜ਼ਿਸ਼ਾਂ ਗੰਢ ਕੇ ਜਿਹੜੇ ਬੰਦੇ ਸੀਗੇ, ਚੰਦੂ ਵਰਗੇ, ਸੁਲੀ ਖਾਨ ਵਰਗੇ, ਸ਼ੇਖ ਅਹਿਮਦ ਸਰੰਦੀ ਵਰਗੇ, ਉਹਨਾਂ ਨਾਲ ਗੰਢ ਧੁੱਪ ਕਰਕੇ ਦਿੱਲੀ ਦੇ ਤਖ਼ਤ 'ਤੇ ਕਬਜ਼ਾ ਕਰ ਲਿਆ ਸੀ। ਖੁਸਰੋ ਨੇ ਬਗਾਵਤ ਕਰਤੀ ਸੀ। ਗੱਲ ਇਉਂ ਸੀ ਵੀ ਮੇਰਾ ਹੱਕ ਸੀ, ਦਾਦਾ ਮੈਨੂੰ ਰਾਜ ਦੇਣਾ ਚਾਹੁੰਦਾ ਸੀ, ਇਹ ਮੇਰੇ ਪਿਓ ਨੇ ਜ਼ਬਰਦਸਤੀ ਕਰ ਲਿਆ। ਖੁਸਰੋ ਪੰਜਾਬ ਵੱਲ ਆਇਆ, ਕਿਤੇ ਗੁਰੂ ਅਰਜਨ ਦੇਵ ਦੇ ਲੰਗਰ 'ਚ ਪ੍ਰਸ਼ਾਦਾ ਛੱਕ ਗਿਆ। ਕਿੱਡਾ ਵੱਡਾ ਮੁਕੱਦਮਾ ਬਣਾਇਆ ਗਿਆ ਕਿ ਤੁਸੀਂ ਬਾਗੀ ਦੀ ਮਦਦ ਕੀਤੀ ਹੈ ਅਤੇ ਗੁਰੂ ਜੀ ਤੁਹਾਨੂੰ 2 ਲੱਖ ਰੁਪਈਆ ਜੁਰਮਾਨਾ ਇੱਥੇ ਆ ਕੇ ਭਰਨਾ ਪੈਣਾ ਲਾਹੌਰ ਵਿੱਚ। ਹਾਂਜੀ,
ਟੇਕਨ ਦਇਓ ਨਹ ਨਿਕਟ ਸੋ ਕਾਹੂ,
ਜਿਸ ਨੂੰ ਕਿਸੇ ਨੇ ਵੀ ਪਨਾਹ ਨਹੀਂ ਦਿੱਤੀ ਖੁਸਰੋ ਨੂੰ, ਕਿਤੇ ਵੀ ਉਹ ਟਿਕ ਨਹੀਂ ਸਕਿਆ, ਤੁਸੀਂ ਉਹਨੂੰ ਆਪਣੇ ਕੋਲ ਟਿਕਾਇਆ ਹੈ। ਸਰਕਾਰ ਦੇ ਬਾਗੀ ਨੂੰ ਪਨਾਹ ਦੇਣੀ ਇਸ ਸ਼ਰੇਆਮ ਬਗਾਵਤ ਹੁੰਦੀ ਹੈ। ਹਾਂਜੀ,
ਤਮ ਧਨ ਦੀਨਸ ਰੱਖਿਓ ਪਾਹੂ,
ਤੁਸੀਂ ਉਹਨੂੰ ਪੈਸੇ ਵੀ ਦਿੱਤੇ ਨੇ, ਉਹਨੂੰ ਲੰਗਰ ਵੀ ਛਕਾਇਆ, ਉਹਦੀ ਮਦਦ ਕੀਤੀ ਹੈ ਤੁਸੀਂ।
ਆਇਸ ਜਹਾਂਗੀਰ ਕੀ ਲੈ ਕੇ,
ਸੋ ਜਹਾਂਗੀਰ ਬਾਦਸ਼ਾਹ ਦਾ ਹੁਕਮ ਲੈ ਕੇ ਇਹ ਹੁਕਮਨਾਮਾ ਪਰਵਾਨਾ ਲਾਹੌਰ ਸ਼ਹਿਰ ਤੋਂ ਲਿਖਿਆ ਗਿਆ। ਹਾਂਜੀ,
ਚੰਦੂ ਦੁਸ਼ਟ ਲਿਖਿਓ ਬਿਦ ਕਹਿ ਕਹਿ,
ਚੰਦੂ ਨੇ ਬਾਦਸ਼ਾਹ ਦਾ ਹੁਕਮ ਲੈ ਕੇ ਸਾਰਾ ਕੁਝ ਆਪਣੇ ਹੱਥਾਂ ਨਾਲ ਲਿਖਿਆ।
ਸ਼ਾਹ ਕਹੇ ਸੋ ਕੋ ਦਸ ਗੁਣ ਰਸ ਕੋ,
ਬਾਦਸ਼ਾਹ ਨੇ ਤੇ ਜਿਹੜੀ ਗੱਲ ਕਹੀ ਸੀ ਨਾ ਉਹ ਤਾਂ ਥੋੜੀ ਘੱਟ ਕਹੀ ਹੋਣੀ ਹੈ, ਚੰਦੂ ਨੇ 10 ਗੁਣਾ ਜ਼ਿਆਦਾ ਦਬਕੇ ਮਾਰ ਕੇ ਗੁਰੂ ਸਾਹਿਬ ਨੂੰ ਡਰਾਬੇ ਦੇ ਕੇ ਬੜੇ ਖਤਰਨਾਕ ਸ਼ਬਦਾਂ ਵਿੱਚ, ਕਰੜੇ ਸ਼ਬਦਾਂ ਵਿੱਚ ਇਹ ਪਰਵਾਨਾ ਲਿਖਿਆ। ਹਾਂਜੀ,
ਲਿਖਿਓ ਕਠੋਰ ਹੁਕਮ ਗੁਰਦਿਸ਼ ਕੋ,
ਗੁਰੂ ਸਾਹਿਬ ਵੱਲ, 5ਵੇਂ ਪਾਤਸ਼ਾਹ ਮਹਾਰਾਜ ਗੁਰੂ ਅਰਜਨ ਦੇਵ ਜੀ ਵੱਲ ਚੰਦੂ ਨੇ ਬੜੇ ਕਠੋਰ ਸ਼ਬਦਾਂ 'ਚ ਪਰਵਾਨਾ ਲਿਖ ਭੇਜਿਆ।
ਐਹਦੀ ਕੋ ਨਿਜ ਨਿਕਟ ਹਕਾਰਾ,
ਜਿਹੜੇ ਪਰਵਾਨਾ ਲੈ ਕੇ ਜਾਂਦੇ ਨੇ ਐਦੀ, ਉਹ ਐਦੀਏ ਬੁਲਾਏ ਅਤੇ ਐਦੀਏ ਨੂੰ ਪਰਵਾਨਾ ਦੇ ਕੇ ਉਹਨੂੰ ਪੰਜਾਬ ਲਾਹੌਰ ਤੋਂ ਅੰਮ੍ਰਿਤਸਰ ਵੱਲ ਤੋਰ ਦਿੱਤਾ। ਹਾਂਜੀ,
ਤਿੰਨ ਪਰ ਸ਼ਾਹ ਕ੍ਰੋਧ ਵੱਡ ਤਾਰਾ,
ਅਤੇ ਕਹਿ ਦਿੱਤਾ ਵੀ ਆਹ ਲੈ ਕੇ ਜਾ ਪਰਵਾਨਾ, ਬਾਦਸ਼ਾਹ ਦਾ ਪਰਵਾਨਾ ਹੈ। ਬਾਦਸ਼ਾਹ ਸਲਾਮਤ ਨੇ ਗੁਰੂ ਅਰਜਨ ਦੇਵ 'ਤੇ ਬੜਾ ਗੁੱਸਾ ਕੀਤਾ ਹੈ।
ਗਹ ਪਰਵਾਨਾ ਗਮ ਨਹ ਤੂਰਨ,
ਆ ਪਰਵਾਨਾ ਫੜ ਅਤੇ ਛੇਤੀ ਜਾ। ਹਾਂਜੀ,
ਲਿਹ 2 ਲੱਖ ਦਰਬ ਕਰ ਪੂਰਨ,
ਅਤੇ 2 ਲੱਖ ਰੁਪਈਆ ਗੁਰੂ ਅਰਜਨ ਦੇਵ ਜੀ ਕੋਲੋਂ ਵਸੂਲ ਪਾਓ। ਹਾਂਜੀ,
ਜਾ ਹੋ ਸਦਾਸਰ ਹੁਕਮ ਪ੍ਰਕਾਸ਼,
ਅਤੇ ਗੁਰੂ ਅਰਜਨ ਦੇਵ ਜੀ ਨੂੰ ਜਾ ਕੇ ਬਾਦਸ਼ਾਹ ਦਾ ਹੁਕਮ ਸੁਣਾ ਦਿਓ।
ਲੇਹ ਸਭ ਕਿਛ ਸ਼੍ਰੀ ਅਰਜਨ ਪਾਸ,
ਅਤੇ ਸਾਰਾ ਕੁਝ ਗੁਰੂ ਅਰਜਨ ਦੇਵ ਨੂੰ ਸੁਣਾ ਕੇ 2 ਲੱਖ ਰੁਪਈਆ ਨਾਲ ਹੀ ਲੈ ਕੇ ਆਓ।
ਮੇਰੇ ਦੁੱਲ ਨਾ ਬੋਲੋ ਲੇਹ ਧਨ ਰਾਸੀ,
ਹਾਂ ਉਹਨਾਂ ਨਾਲ ਪਿਆਰ ਨਾਲ ਨਹੀਂ ਬੋਲਣਾ, ਦਬਕਾ ਮਾਰਨਾ ਪੂਰਾ ਕਰੜੇ ਸ਼ਬਦਾਂ 'ਚ, ਉਹਨਾਂ ਕਹਿਣਾ ਵੀ ਪੈਸੇ ਲੈ ਕੇ ਚੱਲਣੇ ਨਾਲ, ਤੈ ਪੈਸੇ ਲੈ ਕੇ ਆਉਣੇ ਇੱਥੇ। ਹਾਂਜੀ,
ਨਾ ਹੈ ਤਾਂ ਅਨਹੋ ਹਜ਼ਰਤ ਪਾਸੀ,
ਜੇ ਪੈਸੇ ਨਾ ਵੀ ਦੇ ਸਕਣ ਤਾਂ ਉਹਨਾਂ ਨੂੰ ਜ਼ਰੂਰ ਲੈ ਕੇ ਆਉਣਾ, ਲਿਹਾਜ਼ ਨਹੀਂ ਕਰਨਾ।
ਅਪਰ ਕਿਸੇ ਕੋ ਕਹੇ ਉਹਨਾਂ ਕੀ ਜਹਰ,
ਹੋਰ ਕਿਸੇ ਦੇ ਆਖੇ ਨਹੀਂ ਲੱਗਣਾ, ਜੇ ਕੋਈ ਬੰਦਾ ਵਿੱਚ ਸਿਫਾਰਿਸ਼ ਕਰੇ, ਕੋਈ ਵਿੱਚ ਕਵੇ ਵੀ ਕੋਈ ਨਹੀਂ ਥੋੜ੍ਹਾ ਜਿਹਾ ਠਹਿਰੋ, ਸਾਨੂੰ ਮੋਹਲਤ ਦਿਓ, ਜਾਂ ਅਸੀਂ ਆਪ ਗੱਲ ਕਰਾਂਗੇ ਬਾਦਸ਼ਾਹ ਨਾਲ, ਕਹਿਣਾ ਅਸੀਂ ਕੁਛ ਨਹੀਂ ਜਾਣਦੇ, ਕਿਸੇ ਦੀ ਨਹੀਂ ਸੁਣਨੀ, ਪੂਰੇ ਪੈਸੇ 2 ਲੱਖ ਰੁਪਈਏ ਗਿਣ ਕੇ ਲਿਆਉਣੇ ਨੇ ਗੁਰੂ ਅਰਜਨ ਦੇਵ ਕੋਲੋਂ। ਹਾਂਜੀ,
ਗਮਨੋ ਅਬਹਿ ਛਿਪਰ ਪਹੁੰਚੀ ਜਹਰ,
ਤੇ ਅੱਜ ਹੀ ਜਾਣਾ, ਛੇਤੀ ਛੇਤੀ ਜਾਓ, ਦੇਰੀ ਨਹੀਂ ਕਰਨੀ।
ਚੱਲਿਓ ਅਹਿਦੀਆ ਲੈ ਪਰਵਾਨਾ,
ਬਾਦਸ਼ਾਹ ਦਾ ਇਹ ਪਰਵਾਨਾ ਲੈ ਕੇ ਅਹਿਦੀਆ ਚੱਲ ਪਿਆ ਤੇ ਸ੍ਰੀ ਅੰਮ੍ਰਿਤਸਰ ਆ ਗਿਆ।
ਪਿੱਛੇ ਉਰ ਪਾਪੀ ਹਰਖਾਨਾ,
ਪਿੱਛੇ ਪਾਪੀ ਚੰਦੂ ਬੜਾ ਖੁਸ਼, ਲੈ ਹੁਣ ਮੇਰੀ ਗੱਲ ਬਣ ਗਈ, ਹੁਣ ਮੈਂ ਗੁਰੂ ਅਰਜਨ ਦੇਵ ਨੂੰ ਗ੍ਰਿਫਤਾਰ ਕਰ ਸਕਦਾ, ਹੁਣ ਮਾਰ ਸਕਦਾ ਹਾਂ।
ਬੀਤੇ ਸੰਮਤ ਕਰਤ ਉਪਾਉ,
ਕਹਿੰਦਾ ਕਈ ਸਾਲ ਹੋ ਗਏ ਮੈਂ ਉਪਾਅ ਕਰਦਾ ਰਿਹਾ, ਮੇਰਾ ਵਸ ਨਹੀਂ ਚੱਲਿਆ।
ਅਬ ਕੁਛ ਲਾਗਿਓ ਮੇਰੂ ਦਾਉ,
ਹੁਣ ਮੇਰਾ ਦਾ ਲੱਗਿਆ, ਹੁਣ ਮੌਕਾ ਬਣਿਆ, ਆਪਣੀ ਬੇਟੀ ਦਾ ਰਿਸ਼ਤਾ ਮਨਵਾਵਾਂਗਾ ਜਾਂ ਉਹਨਾਂ ਨੂੰ ਮਾਰਾਂਗਾ। ਹਾਂਜੀ,
ਲੈ ਹੋ ਬੈਰ ਦੇਓ ਦੁੱਖ ਤੈਸੇ,
ਜਾਂ ਤਾਂ ਮੈਂ ਗੁਰੂ ਅਰਜਨ ਦੇਵ ਨੂੰ ਮਾਰ ਦਿਆਂਗਾ, ਜਾਂ ਆਪਣੀ ਬੇਟੀ ਦਾ ਰਿਸ਼ਤਾ ਮਨਾਵਾਂਗਾ, ਜਾਂ ਉਹਨਾਂ ਤੋਂ ਬਦਲੇ ਲਵਾਂਗਾ ਗਿਣ ਗਿਣ ਕੇ। ਹਾਂਜੀ,
ਸੁੱਤਾ ਮੋਹੇ ਸੰਕਟ ਲਹਿ ਜੈਸੇ,
ਜਿਵੇਂ ਮੇਰੀ ਬੇਟੀ ਸੰਕਟ ਪਾਰੀ ਬੂਹੇ ਤੇ ਬੈਠੀ ਹੈ।
ਨਹਿ ਭੈ ਕਰਿਓ ਨਾ ਲੀਨ ਸਗਾਈ,
ਸੋ ਇਹਨਾਂ ਨੇ ਭੈ ਨਹੀਂ ਕੀਤਾ, ਇਹ ਮੈਥੋਂ ਡਰੇ ਨਹੀਂ, ਮੇਰੀ ਬੇਟੀ ਦਾ ਰਿਸ਼ਤਾ ਲਿਆ ਨਹੀਂ ਇਹਨਾਂ ਨੇ।
ਕਰ ਬੇਨਤੀ ਭੀ ਮੋਹੇ ਪਠਾਈ,
ਮੈਂ ਤੇ ਬੇਨਤੀਆਂ ਵੀ ਕਰ ਹਟਿਆ ਪਰ ਇਹਨਾਂ ਨੇ ਮੇਰੀ ਬੇਨਤੀ ਵੱਲ ਵੀ ਧਿਆਨ ਨਹੀਂ ਦਿੱਤਾ।
ਲਾਗੀ ਅਬਲਾ ਆਂਚ ਨਾ ਤਾਤੀ,
ਅਜੇ ਤਾਈ ਗੁਰੂ ਅਰਜਨ ਦੇਵ ਨੂੰ ਤੱਤੀ ਵਾਹ ਨਹੀਂ ਲੱਗੀ।
ਬੈਠ ਰਹਿਓ ਕਰ ਸੀਤਲ ਛਾਤੀ,
ਤੇ ਬੜੇ ਆਰਾਮ ਦੇ ਨਾਲ ਬੈਠੇ ਹੋਏ ਨੇ।
ਕਰਤ ਰਹਿਓ ਮੈਂ ਯਤਨ ਕਨੇਰੇ,
ਮੈਂ ਬੜੇ ਯਤਨ ਕਰਦਾ ਰਿਹਾ, ਮੈਂ ਬੜੇ ਹੀਲੇ ਕੀਤੇ ਨੇ ਪਰ ਅਜੇ ਤਾਈਂ ਮੇਰਾ ਕੋਈ ਹੀਲਾ ਚੱਲਿਆ ਨਹੀਂ। ਹਾਂਜੀ,
ਤਿੰਨ ਕੇ ਸੰਕਟ ਗਏ ਉਹਨਾਂ ਨੇਰੇ,
ਅਜੇ ਤਾਈਂ ਉਹਨਾਂ ਨੂੰ ਕੋਈ ਹਤੱਤੀ ਵਾਹ ਨਹੀਂ ਲੱਗੀ, ਅਜੇ ਤਾਂ ਹੀ ਉਹ ਖੁਸ਼ੀਆਂ ਹੀ ਮਨਾ ਰਹੇ ਨੇ, ਆਪਣਾ ਪੁੱਤਰ ਵੀ ਉਹਨਾਂ ਨੇ ਵਿਆਹ ਲਿਆ ਹੈ, ਪਰ ਮੇਰੀ ਬੇਟੀ ਘਰ ਬੈਠੀ ਹੈ। ਹੁਣ ਮੌਕਾ ਮਿਲਿਆ, ਮੈਂ ਆਪਣੀਆਂ ਮਨ ਆਈਆਂ ਕਰਾਂਗਾ।
ਹਾਂਜੀ, ਖਤਰਨ ਬਿਖਾ ਲਾਜ ਮਮ ਖੋਈ,
ਖਤਰੀਆਂ ਦੀ ਬਰਾਦਰੀ 'ਚ ਮੇਰੀ ਧੀ ਦਾ ਕੋਈ ਰਿਸ਼ਤਾ ਨਹੀਂ ਲੈਂਦਾ। ਹੁਣ ਮੇਰੀ ਨੱਕ ਵੱਢ ਦਿੱਤੀ, ਮੇਰੀ ਪੱਗ ਲਾ ਦਿੱਤੀ, ਮੇਰੀ ਬੇਇੱਜ਼ਤੀ ਕਰ ਦਿੱਤੀ, ਮੇਰੀ ਧੀ ਦਾ ਰਿਸ਼ਤਾ ਛੱਡ ਕੇ।
ਕਰਨ ਸੰਬੰਧ ਨਾ ਮਨ ਕੋਈ,
ਹੁਣ ਕੋਈ ਮੇਰੀ ਲੜਕੀ ਦਾ ਰਿਸ਼ਤਾ ਹੋਰ ਖੱਤਰੀ ਵੀ ਨਹੀਂ ਲੈਂਦਾ। ਸਾਰੇ ਕਹਿੰਦੇ ਆ ਵੀ ਗੁਰੂ ਦੀ ਮੰਗੇਤਰ ਹੈ, ਗੁਰੂ ਦੀ ਮੰਗੇਤਰ ਮਾਤਾ ਹੁੰਦੀ ਹੈ। ਲੋਕਾਂ ਵਿੱਚ ਪਤਾ ਨਹੀਂ ਕੀ ਵਹਿਮ ਪਾਇਆ ਹੋਇਆ, ਕੋਈ ਮੇਰੀ ਲੜਕੀ ਦਾ ਰਿਸ਼ਤਾ ਹੋਰ ਵੀ ਨਹੀਂ ਲੈਂਦਾ। ਹਾਂਜੀ,
ਸੋ ਬਦਲਾ ਅਬ ਆਵਹ ਹਾਥ,
ਹੁਣ ਗੁਰੂ ਅਰਜਨ ਦੇਵ ਨੂੰ ਮਾਰ ਕੇ ਜਾਂ ਉਹਨਾਂ ਕੋਲੋਂ ਆਪਣੀ ਈਨ ਮਨਾ ਕੇ ਮੈਂ ਸਾਰੇ ਬਦਲੇ ਲਵਾਂਗਾ।
ਇਮ ਵਿਚਾਰ ਮੂਰਖ ਮੁਦ ਸਾਥ,
ਇਸ ਤਰ੍ਹਾਂ ਖੁਸ਼ੀ ਖੁਸ਼ੀ ਚੰਦੂ ਆਪਣੇ ਮਨ ਵਿੱਚ ਇਸ ਗੱਲ ਦੀ ਉਡੀਕ ਕਰ ਰਿਹਾ ਵੀ ਗੁਰੂ ਅਰਜਨ ਦੇਵ ਜੀ ਕਦੋਂ ਲਾਹੌਰ ਆਉਂਦੇ ਹੈ।
ਨਹਿ ਜਾਣਹਿ ਨਿਜ ਮੂਲ ਉਪਾਰਤ,
ਪਰ ਭਾਈ ਸੰਤੋਖ ਸਿੰਘ ਜੀ ਲਿਖਦੇ ਇਹ ਪਾਪੂ ਚੰਦੂ ਨੂੰ ਇਹ ਨਹੀਂ ਪਤਾ ਵੀ ਮੈਂ ਆਪਣੀਆਂ ਜੜ ਪੁੱਟਣ ਲੱਗਾ ਹਾਂ। ਆਪਣ ਹੱਥੀਂ ਆਪਣੀ ਜੜ ਆਪ ਉਪੱਟੈ, ਵਾਰਾਂ ਭਾਈ ਗੁਰਦਾਸ ਜੀ ਦੀਆਂ। ਭਾਈ ਗੁਰਦਾਸ ਜੀ ਕਹਿੰਦੇ ਪਾਪੀ ਬੰਦਾ ਆਪਣੀਆਂ ਜੜ੍ਹਾਂ ਆਪ ਹੀ ਪੁੱਟ ਲੈਂਦਾ। ਹਾਂਜੀ,
ਆਪਣੇ ਪਰ ਅਪਦਾ ਬੱਡ ਡਾਰਤ,
ਆਪਣੇ ਘਰ ਮੁਸੀਬਤ ਪਾ ਰਿਹਾ, ਆਪਣੀਆਂ ਜੜ੍ਹਾਂ ਪੁੱਟ ਰਿਹਾ, ਆਪਣੀ ਕੁੱਲ ਦਾ ਨਾਸ ਕਰਨ ਲੱਗਾ ਹੈ। ਚੰਦੂ
ਇਸ ਜਗ ਮਹਿ ਦੁੱਖ ਭੋਗ ਕਨੇਰੇ,
ਉਹ ਇਹ ਨਹੀਂ ਸਮਝ ਰਿਹਾ ਮੈਂ ਇਸ ਦੁਨੀਆਂ ਵਿੱਚ ਵੀ ਦੁੱਖ ਭੋਗਣੇ ਨੇ ਤੇ ਅੱਗੇ ਨਰਕਾਂ ਦੇ ਦੁੱਖ ਵੀ ਭੋਗਣੇ ਨੇ। ਹਾਂਜੀ,
ਮਰਿਆ ਕੋ ਮ੍ਰਿਤ ਅੰਤ ਕੀ ਬੇਰੇ,
ਤੇ ਚੰਦੂ ਇਸੇ ਕਰਮ ਕਰਕੇ ਹੀ ਕੁੱਤੇ ਦੀ ਮੌਤ ਮਰਿਆ ਸੀ। ਛੇਵੇਂ ਪਾਤਸ਼ਾਹ ਮਹਾਰਾਜ ਨੇ ਇਹਨੂੰ ਨੱਕ 'ਚ ਨਕੇਲ ਪਾ ਕੇ ਦਿੱਲੀ ਤੋਂ ਲੈ ਕੇ ਲਾਹੌਰ ਤਾਈਂ ਸਾਰੇ ਪਿੰਡਾਂ ਸ਼ਹਿਰਾਂ 'ਚ ਭੀਖ ਮੰਗਵਾਈ ਸੀ, ਜੁੱਤੀਆਂ ਮਰਵਾਈਆਂ ਸੀ। ਭਾਈ ਬਿਧੀ ਚੰਦ ਜੀ, ਬਾਬਾ ਜੇਠਾ ਜੀ, ਗੁਰੂ ਦੇ ਸੂਰਮੇ ਇਹਨੂੰ ਬੰਨ੍ਹ ਕੇ ਲੈ ਕੇ ਫਿਰਦੇ ਸੀ ਅਤੇ ਥਾਂ ਥਾਂ 'ਤੇ ਜੁੱਤੀਆਂ ਮਰਵਾਉਂਦੇ ਸੀ। ਚੰਡਾਲਾਂ ਦੇ ਵਿੱਚ ਬੰਨਿਆ ਸੀ, ਕੂਕਰਾਂ ਦੇ ਵਿੱਚ ਇਹਨੂੰ ਬੰਨਿਆ ਸੀ। ਬਹੁਤ ਇਹਦੀ ਮਾੜੀ ਹਾਲਤ ਹੋਈ ਸੀ। ਇੱਥੇ ਵੀ ਮਰਿਆ ਕੁੱਤੇ ਦੀ ਮੌਤ, ਅੱਗੇ ਫਿਰ ਨਰਕਾਂ ਵਿੱਚ ਇਹਦੀ ਆਤਮਾ ਭਟਕਦੀ ਰਹੀ। ਹਾਂਜੀ,
ਨਰਕ ਅਗਾਰੀ ਪਰ ਹੋ ਜਾਏ,
ਇਹ ਪਾਪੀ ਸੋਚ ਨਹੀਂ ਰਿਹਾ ਵੀ ਮੈਂ ਇੱਥੇ ਵੀ ਕੁੱਤੇ ਦੀ ਮੌਤ ਮਰਾਂਗਾ ਅਤੇ ਅੱਗੇ ਨਰਕਾਂ 'ਚ ਪਵਾਂਗਾ।
ਹਾਂਜੀ, ਨਹਿ ਅਣਜਾਣ ਲਖ ਹੈ ਇਸ ਪਾਏ,
ਇਹ ਮੂਰਖ ਅਣਜਾਣ ਜਾਣਦਾ ਹੀ ਨਹੀਂ ਵੀ ਮੇਰੇ ਨਾਲ ਕੀ ਭਾਣੇ ਵਰਤ ਜਾਣੇ ਹਨ।
ਚੱਲ ਲਾਹੌਰ ਤੇ ਅਹਿਦੀ ਆਇਓ,
ਸਾਧ ਸੰਗਤ ਜੀ ਲਾਹੌਰ ਤੋਂ ਅਹਿਦੀ ਚੱਲ ਕੇ ਸ਼੍ਰੀ ਅੰਮ੍ਰਿਤਸਰ ਆਪ ਪਹੁੰਚੇ। ਹਾਂਜੀ,
ਹੋਣ ਕਰੂਰ ਜੋ ਦੁਸ਼ਟ ਸਿਖਾਇਓ,
ਜੋ ਦੁਸ਼ਟ ਪਾਪੀ ਚੰਦੂ ਨੇ ਸਿਖਾ ਕੇ ਭੇਜਿਆ ਸੀ ਵੀ ਕਠੋਰ ਹੋ ਕੇ ਬੋਲਣਾ, ਗੁਰੂ ਦਰਬਾਰ ਦੇ ਵਿੱਚ ਲਿਹਾਜ਼ ਨਹੀਂ ਕਰਨਾ, ਦਬਕੇ ਮਾਰਨੇ ਨੇ, ਡਰਾਉਣਾ ਗੁਰੂ ਅਰਜਨ ਦੇਵ। ਐਦੀ ਉੱਥੋਂ ਦਾ ਇੱਦਾਂ ਹੀ ਸੋਚ ਕੇ ਆਏ ਸੀ, ਪਰ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਨਾ ਗੁਰੂ ਅਰਜਨ ਦੇਵ ਜੀ ਦੇ, ਐਦੀਆਂ ਦਾ ਮਨ ਬਦਲ ਗਿਆ। ਐਦੀਆਂ ਨੂੰ ਵੀ ਉਸ ਵੇਲੇ ਝੁੱਕ ਕੇ ਮੱਥਾ ਟੇਕਣਾ ਪਿਆ ਅਤੇ ਐਦੀਆਂ ਨੂੰ ਵੀ ਬੇਨਤੀ ਕਰਨੀ ਪਈ ਵੀ ਮਹਾਰਾਜ ਤੁਹਾਡੇ ਖਿਲਾਫ ਆਹ ਸਾਜ਼ਿਸ਼ਾਂ ਹੋ ਰਹੀਆਂ ਨੇ। ਮਹਾਰਾਜ ਕਹਿੰਦੇ ਭਾਈ ਤੁਸੀਂ ਫਿਕਰ ਨਾ ਕਰੋ, ਪਰਮੇਸ਼ਰ ਦਾ ਭਾਣਾ ਹੀ ਇੱਦਾਂ ਹੈ, ਭਾਣੇ ਨੂੰ ਮੰਨਣ ਵਾਲੇ ਸੱਚੇ ਪਾਤਸ਼ਾਹ ਆਪਣੀ ਗੁਰਤਾ ਗੱਦੀ ਆਪਣੇ ਪੁੱਤਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਕੇ ਕਿਸ ਤਰ੍ਹਾਂ ਲਾਹੌਰ ਨੂੰ ਜਾਣਗੇ, ਸ਼ਹੀਦੀ ਪਾਉਣਗੇ। ਇਹ ਕਥਾ ਹੁਣ ਸ਼ੁਰੂ ਹੋਣੀ ਹੈ, ਆਪਾਂ ਅੱਗੇ ਚੱਲ ਕੇ ਸਰਵਣ ਕਰਾਂਗੇ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ ਲਾ, ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ ਨਿਵਾ, ਹੇ ਸਮਰੱਥ ਅਗੰਮ ਪੂਰਨ ਮੋਹੇ ਮਯਾ ਧਾਰ, ਅੰਧਕੂਪ ਮਹਾਂਪਿਆਨ ਨਾਨਕ ਪਾਰ ਉਤਾਰ, ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।